Thank you. ਆਤਮ ਜੀ ਚਿਤ ਵਿੱਚ ਇਕਾਗਰ ਕਰੋ, ਗੁਰੂ ਸਰੂਪ ਦਾ ਧਿਆਨ ਕਰਕੇ ਗੱਜ ਕੇ ਬੋਲੋ ਸਤਨਾਮ ਸ੍ਰੀ। ਆਰਤੀ ਸੰਗਰਾਮ ਗੁਰੂ ਮਹਾਰਾਜ ਦੀ ਬਾਣੀ ਦਾ ਜੋ ਉਪਦੇਸ਼, ਉਸ ਨੂੰ ਸੁਣਨ ਵਾਸਤੇ ਦੂਰ ਦਰਾਜ ਤੋਂ ਆਏ। ਦੋ ਭਾਵਨਾਵਾਂ ਉਹ ਕੰਮ ਕਰਿਆ ਕਰਦੀਆਂ, ਇੱਕੇ ਹੁੰਦੀ ਹੈ ਕੋਈ ਰਸਤਾ ਲੱਭ ਜਾਵੇ, ਇੱਕੇ ਹੋਇਆ ਕਰਦੀ ਹੈ ਕਿ ਅਸੀਂ ਸੰਸਾਰੀ ਜੀਵ ਥਾਂ ਥਾਂ ਤੇ ਠੋਕਰਾਂ ਖਾ ਰਹੇ ਹਾਂ, ਹਨੇਰਾ ਹੀ ਹਨੇਰਾ ਨਜ਼ਰ ਆਉਂਦਾ ਹੈ। ਕੋਈ ਸਾਡਾ ਪੁੰਨ ਕਰਮ ਬਣ ਜਾਵੇ, ਜਾ ਕੇ ਸੰਗਤ ਦੇ ਦਰਸ਼ਨ ਕਰਕੇ, ਨਮਸਕਾਰ ਕਰਕੇ, ਬਚਨ ਸਰਵਣ ਕਰਕੇ ਸਾਡਾ ਜੀਵਨ ਸੁਖਾਲਾ ਹੋ ਜਾਵੇ, ਮਹੀਨਾ ਜਿਹੜਾ ਚੜ੍ਹਿਆ ਇਹ ਸੁੱਖ ਦਾ ਲੰਘੇ, ਕਾਰੋਬਾਰ ਸਫਲ ਰਹੇ, ਬੱਚੇ ਇਹਦੇ ਵਿੱਚ ਪੜ੍ਹਨ, ਕਿਸੇ ਪਾਸੇ ਕੋਈ ਵਿਘਨ ਨਾ ਪਵੇ। ਇਹ ਵੀ ਮਾੜੀ ਗੱਲ ਨਹੀਂ ਹੈ, ਬਹੁਤ ਵਧੀਆ, ਕਿਉਂਕਿ ਜਿੱਥੇ ਆਦਮੀ ਖੜਾ ਹੈ ਉੱਥੇ ਦੀ ਵਾਰ ਜਦ ਕਰਦਾ ਉਹ ਰਿਐਲਿਟੀ ਦੇ ਨੇੜੇ ਹੁੰਦਾ। ਜਦੋਂ ਖੜਾ ਉਹ ਹੇਠਲੀ ਥਾਂ ਤੇ ਉੱਪਰਲੀਆਂ ਗੱਲਾਂ ਕਰਦਾ, ਅੰਦਰੋਂ ਹੋਰ ਹੈ ਬਾਹਰੋਂ ਹੋਰ ਹੈ, ਰਿਐਲਿਟੀ ਨਹੀਂ ਹੁੰਦੀ, ਉਹ ਕੁਛ ਐਵੇਂ ਇਮੈਜੀਨੇਸ਼ਨ ਹੁੰਦਾ ਗਲਤ। ਸੋ ਜਿਸ ਅਵਸਥਾ ਚ ਆਦਮੀ ਚੱਲ ਰਿਹਾ ਉਸ ਦੇ ਮੁਤਾਬਕ ਬਾਤ ਕਰੋ, ਪਰਮੇਸ਼ਰ ਦਿਆਲੂ ਹੈ। ਇਹਦੇ ਚ ਆਪਾਂ ਬੇਨਤੀ ਕਰੀਏ, ਹੇ ਪ੍ਰਭੂ ਮੇਰਾ ਜਨਮ ਲੇਖੇ ਚ ਲਾ ਲੈ। ਧਾਰਨਾ ਬੜੀ ਸੋਹਣੀ ਹੈ, ਆਪ ਪੜ੍ਹ ਰਹੇ ਸੀ, ਬਹੁਤ ਹੀ ਪਿਆਰਾ ਲੱਗ ਰਿਹਾ ਸੀ, ਪਰ ਇਹ ਨਹੀਂ ਪਤਾ ਲੱਗਦਾ ਵੀ ਇਹ ਗੱਲ ਅੰਦਰ ਕਿੰਨੀ ਕੁ ਗਹਿਰੀ ਜਾ ਰਹੀ ਹੈ, ਕੀ ਉਤਲੀ ਪੜਤ ਦੇ ਵਿੱਚ ਹੈ ਜਾਂ ਕਿਸੇ ਵੈ ਬਹੁਤ ਗਹਿਰੀ ਪੜਤ ਦੇ ਵਿੱਚ ਚਲੀ ਗਈ। ਨਾ ਮੈਂ ਉੱਪਰਲੀ ਪੜਤ ਵਾਲਿਆਂ ਨੂੰ ਗਲਤ ਕਹਿਣਾ, ਨਾ ਗਹਿਰੀ ਪੜਤ ਵਾਲਿਆਂ ਨੂੰ ਕੋਈ ਵਿਸ਼ੇਸ਼ਤਾ ਦਿੰਦਾ, ਇਹ ਤਾਂ ਵਾਹਿਗੁਰੂ ਦੀ ਮਿਹਰ ਹੈ। ਸਟੂਡੈਂਟ ਪਹਿਲੀ ਜਮਾਤ ਦਾ ਉੰਨੀ ਕੁ ਪੜ੍ਹਾਈ ਕਰੂ ਜਿੰਨੀ ਉਹਦੇ ਮਾਸਟਰ ਦੱਸਦਾ ਹੈ ਤਾਂ ਜਾਂ ਉਹਦੀ ਕਪੈਸਿਟੀ ਹੈ। ਐਮਏ ਦਾ PhD ਦਾ ਉਹਦਾ ਅੰਦਾਜ਼ਾ ਹੀ ਨਹੀਂ ਲਾ ਸਕਦੇ ਪਹਿਲੀ ਜਮਾਤ ਦੇ ਮੂਹਰੇ। ਸਾਰਾ ਹੀ ਠੀਕ ਹੈ, ਗਲਤ ਨਹੀਂ ਕੁਛ ਵੀ ਇੱਥੇ ਸੰਸਾਰ ਦੇ ਅੰਦਰ। ਮਨ ਮੇਰੇ ਜਿਨ ਆਪਣਾ ਪਰਮ ਗਵਾਤਾ, ਜਿਸਦੇ ਪਾਣੀ ਕੋਲੇ ਨਾ ਪੁੱਲਾ, ਜਿਨ ਸਗਲੋ ਪਰਮ ਪਛਾਤਾ। ਆਪਣੀ ਆਪਣੀ ਅਵਸਥਾ ਦੇ ਮੁਤਾਬਕ ਅਸੀਂ ਬਾਤ ਸਮਝਦੇ ਹਾਂ, ਪਰ ਇਹ ਹੈ ਉਹ ਕੋਸ਼ਿਸ਼ ਕਰਦੇ ਹਾਂ ਕਿ ਸ਼ਬਦ ਕਿੰਨਾ ਕੁ ਗਹਿਰਾ ਜਾਂਦਾ, ਉਦੋਂ ਗਹਿਰਾ ਕਿਉਂ ਨਹੀਂ ਜਾਂਦਾ। ਇਹ ਲੰਮੀਆਂ ਵਿਚਾਰਾਂ ਨੇ ਆਤਮ ਮਾਰਗ ਵਿੱਚ ਮੈਂ ਇੱਥੇ ਲਿਖਿਆ ਵੀ ਸਭ ਕੁਝ ਸੁਣ ਕੇ ਸਾਡੇ ਤੇ ਅਸਰ ਕਿਉਂ ਨਹੀਂ ਹੁੰਦਾ। ਉਹ ਪੜ੍ਹ ਲਿਓ ਤੁਸੀਂ, ਵੇਟ ਕਰਿਓ, ਪਤਾ ਨਹੀਂ ਉਹ ਅਗਸਤ 'ਚ ਆਉਣਾ ਹੈ ਕਿ ਸਤੰਬਰ 'ਚ ਆਉਣਾ ਹੈ, ਭੁੱਲ ਨਾ ਜਾਇਓ। ਇਹੀ ਪ੍ਰਸ਼ਨ ਹੈ ਉਹਦੇ ਵਿੱਚ ਵੀ ਅਸੀਂ ਬੜੇ ਰੂਪ ਰੰਗ ਬਦਲਦੇ ਹਾਂ, ਗੱਲਾਂ ਦੇ ਅਸੀਂ ਬਹੁਤ ਬੜੇ ਗਿਆਨੀ ਹਾਂ, ਸਾਡਾ ਮੁਕਾਬਲਾ ਨਹੀਂ ਕੋਈ ਕਰ ਸਕਦਾ। ਲੇਕਿਨ ਅਸਲੀਅਤ ਦੇ ਕੋਲ ਨਹੀਂ ਅਸੀਂ ਪਹੁੰਚ ਸਕੇ, ਸਾਨੂੰ ਸਮਝ ਤੇ ਨਹੀਂ ਆ ਸਕੀ। ਵਜ੍ਹਾ ਕੀ ਹੈ ਵੀ ਇਹ ਸਾਡੀ ਲੋਚਾ ਵੀ ਹੈ, ਅਸੀਂ ਜਾਂਦੇ ਵੀ ਹਾਂ। ਕੀਰਤਨ ਕਰਨ ਵਾਲੇ ਨੂੰ ਅਸੀਂ ਕਹਿੰਦੇ ਹਾਂ ਕੀਰਤਨ ਵੀ ਕਰਨਾ ਹੈ, ਕਥਾ ਕਰਨ ਵਾਲੇ ਨੂੰ ਕਹਿੰਦੇ ਕਥਾ ਵੀ ਕਰਨਾ, ਫਿਰ ਵਜ੍ਹਾ ਕੀ ਹੈ, ਇਹ ਬਾਤ ਅੰਦਰ ਕਿਉਂ ਨਹੀਂ ਜਾ ਰਹੀ। ਮੂੰਹ ਤੋਂ ਅਸੀਂ ਕਹਿ ਰਹੇ ਹਾਂ ਕਿ ਹੇ ਪ੍ਰਭੂ ਮੇਰਾ ਜਨਮ ਲੇਖੇ ਚ ਲਾ ਲੈ, ਅੰਦਰੋਂ ਅਸੀਂ ਕਹਿ ਰਹੇ ਹਾਂ ਕਿ ਮੇਰਾ ਜਨਮ ਜਿਹੜਾ ਹੈ ਬੱਚਿਆਂ ਦੇ ਲੇਖੇ ਲੱਗ ਜਾਵੇ, ਮੈਂ ਇੰਨੀ ਜਾਇਦਾਦ ਪੈਦਾ ਕਰ ਜਾਵਾਂ ਕਿ ਉਹ ਸੁੱਖ ਨਾਲ ਰੋਟੀ ਖਾਣ। ਇੱਥੇ ਅਸੀਂ ਮਨਮਤ ਵਿੱਚ ਚਲੇ ਗਏ। ਮਹਾਰਾਜ ਕਹਿੰਦੇ ਪਿਆਰਿਓ, ਇਹ ਕਿਸੇ ਦੇ ਬਸ ਦੀ ਬਾਤ ਨਹੀਂ ਹੈ ਵੀ ਆਪਣੇ ਪੁੱਤਰਾਂ ਪੋਤਰਿਆਂ ਨੂੰ ਵੀ ਬਹੁਤ ਜ਼ਿਆਦਾ ਰੋਟੀ ਦੇ ਜਾਵੇ। ਇਹ ਤਾਂ ਪ੍ਰਲਬਧ ਦੇ ਹਿਸਾਬ ਨਾਲ ਜੀਵ ਆਉਂਦੇ ਹੀ ਉੱਥੇ ਨੇ ਜਿਸ ਸਥਾਨ ਦੇ ਉੱਤੇ ਉਹਨਾਂ ਦੀ ਪ੍ਰਲਬਧ ਦਾ ਹਾਲ ਚਾਲ ਪੂਰਾ ਹੋ ਜਾਵੇ। ਪਹਿਲਾਂ ਹੀ ਉੱਥੇ ਹੁੰਦੇ ਨੇ ਜੀਵ, ਤੇ ਉਹਨਾਂ ਦੇ ਜਿਹੜਾ ਰਿਜ਼ਕ ਹੈ ਉਹ ਪਹਿਲਾਂ ਆ ਜਾਂਦਾ। ਪਰ ਸਾਡਾ ਜਿਹੜਾ ਸੋਚਣਾ ਹੈ ਇਹ ਵਿਅਰਥ ਹੈ, ਪਰੇਸ਼ਾਨੀਆਂ ਸਾਨੂੰ ਸਿੱਟਦਾ, ਔਖਾ ਨਹੀਂ ਪਾਉਂਦਾ। ਮਾੜੇ ਮੋਟੇ ਨਹੀਂ ਜਿਹੜੇ ਬਾਣੀ ਪੜ੍ਹਦੇ ਨੇ, ਵਿਚਾਰਦੇ ਨੇ, ਕਥਾ ਕਰਦੇ ਆ, ਉਹਨਾਂ ਦਾ ਵੀ ਆਹੀ ਹਾਲ ਹੈ। ਕਿਉਂਕਿ ਉਹ ਇੱਕ ਲਾਈਨ ਤੇ ਖੜੇ ਹੋ ਕੇ ਮੂੰਹ ਤਾਂ ਉਹਨਾਂ ਨੇ ਕਰ ਲਿਆ ਇਸ਼ਟ ਵੱਲ ਨੂੰ, ਪਰ ਕਦਮ ਨਹੀਂ ਪੁੱਟਿਆ। ਜਿਹੜਾ ਮਨਮੁਖ ਹੈ ਉਸਨੇ ਮੂੰਹ ਤਾਂ ਕਰ ਲਿਆ ਪੱਛਮ ਵੱਲ ਨੂੰ, ਵੈਸਟ ਵੱਲ ਨੂੰ, ਕਦਮ ਉਹਨੇ ਨੀ ਪੁੱਟਿਆ, ਦੋਏ ਕਦਮ ਦੇਖਦੇ ਨੇ, ਇੱਕ ਨੇ ਮੂੰਹ ਇੱਧਰ ਕਰਿਆ, ਇੱਕ ਨੇ ਇੱਧਰ ਕਰਿਆ, ਸਫ਼ਰ ਦੋਏ ਨੀ ਕਰ ਰਹੇ। ਇਹਦੇ ਨਾਲ ਸਾਡਾ ਹਾਲ ਹੈ, ਧਿਆਨ ਨਾਲ ਵਿਚਾਰ ਕਰੋ ਆਪਣੇ ਅੰਦਰਲੇ ਨਾਲ ਵੀ। ਅਸੀਂ ਤਾਂ ਕਹਿੰਦੇ ਹਾਂ ਵੀ ਮੇਰਾ ਜਨਮ ਲੇਖੇ ਚ ਲੱਗਦੇ, ਕੋਠੀਆਂ ਮੈਂ ਬਣਾ ਲਵਾਂ, ਕਾਰੋਬਾਰ ਮੈਂ ਚਲਾ ਲਵਾਂ, ਬਾਲ ਬੱਚਿਆਂ ਨੂੰ ਕਰ ਲਵਾਂ। ਗੁਰੂ ਮਹਾਰਾਜ ਕਹਿੰਦੇ ਕਾਹਨੂੰ ਤੂੰ ਕਰਨਾ ਪ੍ਰੇਮੀਆਂ, ਇਹ ਤਾਂ ਕਲਮ ਮੱਥੇ ਦੇ ਵਿੱਚ ਲਿਖੀ ਲਿਖਾਈ ਹੈ, ਜੈਸੀ ਕਲਮ ਬੁੜੀ ਹੈ ਮਸਤਕ ਹਰ ਜੀਰੇ ਤੈਸੀ ਪਾਸ। ਕਹਿੰਦੇ ਨਹੀਂ ਮਹਾਰਾਜ ਮੈਂ ਨੀ ਮੰਨਦਾ ਇਸ ਗੱਲ। ਕਹਿੰਦੇ ਤੇਰਾ ਜਿਹੜਾ ਬਲ ਹੈ ਉਹ ਵੀ ਪਰਮੇਸ਼ਰ ਦੇ ਰਿਹਾ ਤੈਨੂੰ, ਸੋਚ ਸ਼ਕਤੀ ਵੀ ਉਹੀ ਦੇ ਰਿਹਾ, ਪੜ੍ਹਾਈ ਲਿਖਾਈ ਉਹੀ ਕਰਾ ਰਿਹਾ, ਤੂੰ ਉਹਦੇ ਨਾਲ ਇੱਕ ਸੁਰ ਹੋ ਜਾ ਨਾ ਆੜੋ ਦੇ ਮੂਹਰੇ। ਤੇਰੀ ਜਿਹੜੀ ਅੜੀ ਹੈ ਤੂੰ ਆਪਣੇ ਆਪ ਨੂੰ ਵੱਖਰਾ ਸਮਝਦਾ, ਇਹੀ ਤੈਨੂੰ ਖਰਾਬ ਕਰ ਰਹੀ ਹੈ, ਇਹ ਨਤਾਣਾ ਬਣਾ ਰਹੀ ਹੈ, ਇਹੀ ਤੈਨੂੰ ਨਰਕਾਂ ਚ ਲਿਜਾ ਰਹੀ ਹੈ, ਸੁਰਗਾਂ ਚ ਘੁਮਾ ਰਹੀ ਹੈ। ਗੱਲ ਨੂੰ ਸਮਝ, ਅਸੀਂ ਤੇਰੇ ਭਲੇ ਵਾਸਤੇ ਬਾਤ ਕਰਦੇ ਹਾਂ, ਨਾ ਕਰ ਚਿੰਤਾ, ਚਿੰਤਾ ਹੈ ਕਰਤੇ। ਉਹ ਤਾਂ ਕਰਤਾ ਪੁਰਸ਼ ਜੀ ਨੇ ਬਣਾਇਆ ਸੰਸਾਰ ਨੂੰ, ਚਿੰਤਾ ਵੀ ਹੈ ਔਰ ਉਦੀ ਦਿੰਦਾ ਸਾਰਿਆਂ ਨੂੰ। ਮਾੜੀ ਜੀ ਗੱਲ ਗਲਤ ਹੋ ਜਾਏ, ਜਿਹੜੇ ਪੜ੍ਹੇ ਲਿਖੇ ਨੇ ਜਿਨ੍ਹਾਂ ਨੇ ਸਾਇੰਸ ਪੜ੍ਹੀ ਆ ਉਹ ਜਾਣਦੇ ਨੇ ਕਿ ਸੂਰਜ ਤੋਂ ਅਰਬਾਂ ਟਨ ਰੋਜ਼ ਮੈਗਨੇਟ ਫੀਲਡ ਦੇ ਉੱਤੇ ਆ ਕੇ ਗਿਰਦਾ ਨਿੱਤ, ਉਹ ਸਾਰੀ ਧਰਤੀ ਦੇ ਵਿੱਚ ਉਸੇ ਵੇਲੇ ਸਮਾ ਜਾਂਦਾ। ਉਹ ਕਰਦਾ ਕੀ ਹੈ, ਉਹ ਸਾਡੀ ਸਿਹਤ ਵੀ ਠੀਕ ਰੱਖਦਾ, ਸਾਡਾ ਅਨਾਜ ਵਧਾਉਂਦਾ। ਜੇ ਉਹ ਮੈਗਨੇਟ ਨਾ ਹੋਵੇ ਧਰਤੀ ਦੇ ਅੰਦਰ, ਉਹ ਸ਼ਕਤੀ ਨਾ ਹੋਵੇ, ਉਪਜਾਊ ਸ਼ਕਤੀ ਜਿਹਨੂੰ ਕਹਿੰਦੇ ਆ, ਦਾਣੇ ਪਾਈ ਜਾਓ, ਜ਼ੋਰ ਲਾਈ ਜਾਓ, ਵਾਹੀ ਜਾਓ, ਖਾਦਾਂ ਪਾਈ ਜਾਓ, ਨਹੀਂ ਦਾਣਾ ਉੱਗਣਾ ਕਿਉਂਕਿ ਉਹ ਚੀਜ਼ ਦੀ ਕਮੀ ਹੋ ਗਈ। ਉਹ ਦਿੰਦਾ ਤਾਂ ਮਾਲਕ ਹੈ ਸਭ ਨੂੰ, ਦਿੰਦਾ ਦੇ ਲੈਂਦੇ ਥੱਕ ਪਾਏ, ਅਸੀਂ ਲੈਂਦੇ ਰਹਿੰਦੇ ਥੱਕ ਜਾਂਦੇ ਹਾਂ, ਉਹ ਦਿੰਦਾ ਹੀ ਜਾਂਦਾ, ਦੇ ਆਖੇ ਮੰਗੇ ਦੇ 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 ਦੇ, ਬਚਪਨ ਤੋਂ ਲੈ ਕੇ ਬੁਢਾਪੇ ਤੱਕ ਆਖਰੀ ਸਵਾਸ ਨਹੀਂ ਦੇ ਦੇ ਦੇ, ਪੂਰਾ ਨਹੀਂ ਹੁੰਦਾ। ਇਹ ਜਿਹਾ ਕੋਈ ਜਜ਼ਬਾ ਲਾਤਾ ਜਿਹਨੂੰ ਤ੍ਰਿਸ਼ਨਾ ਕਹਿੰਦੇ ਨੇ, ਇਹਦੇ ਵਾਸਤੇ ਅਸੀਂ ਜਿਉਂਦੇ ਹਾਂ। ਕਹੋ ਨਾ ਕਹੋ, ਸਾਡਾ ਜਨਮ ਸਾਡੇ ਐਕਸ਼ਨਾਂ ਦੇ ਹਿਸਾਬ ਨਾਲ ਬੋਲ ਰਿਹਾ ਕਿ ਮੇਰਾ ਜਨਮ ਜਿਹੜਾ ਇਹ ਪ੍ਰਭੂ ਪੈਸਾ ਕਮਾਉਣ ਦੇ ਲੇਖੇ ਚ ਲਾ ਦੇ, ਕੋਠੀਆਂ ਮੈਂ ਬਣਾ ਲਵਾਂ, ਮੇਰੀ ਇੱਜ਼ਤ ਹੋ ਜਾਵੇ, ਮੈਂ ਬੜਾ ਅਹੁਦਾ ਪ੍ਰਾਪਤ ਕਰ ਲਵਾਂ, ਬੜੇ ਬੜੇ ਜਿਹੜੇ ਪੋਲੀਟੀਕਲ ਬੰਦੇ ਆ ਮੇਰੇ ਦਰਵਾਜ਼ੇ ਤੇ ਆ ਕੇ ਖਾ। ਸੰਤ ਵੀ ਕਹਿੰਦਾ ਮੈਨੂੰ ਦੁਨੀਆਂ ਵਿੱਚ ਜਾਣ ਜਾ, ਮੇਰਾ ਜਿੱਥੇ ਵੀ ਜਾਵਾਂ ਸਤਿਕਾਰ ਹੋਵੇ। ਇੱਕੋ ਹੀ ਗੱਲ ਹੈ, ਬਹੁਤਾ ਫਰਕ ਨਹੀਂ ਹੋਇਆ ਕਰਦਾ ਸਾਧ ਸਿੰਘ ਜੀ। ਫਰਕ ਜਦ ਹੁੰਦਾ ਜਦ ਅਸੀਂ ਅੰਦਰਲੇ ਦੀ ਪੜਚੋਲ ਕਰਦੇ ਹਾਂ, ਉੱਥੇ ਪਤਾ ਲੱਗਦਾ ਵੀ ਇਹ ਕਿੱਥੇ ਗਏ ਕਿੱਥੇ ਗਏ। ਸੋ ਸਾਡੀ ਅਰਦਾਸ ਹੈ ਕਿ ਹੇ ਪ੍ਰਭੂ, ਬਹੁਤ ਜਨਮ ਵਿਛੜੇ ਥੇ, ਮਾਰ ਹੋਏ ਜਨਮ ਤੁਮਾਰੇ ਲੇਖੇ, ਤੇਰੇ ਲੇਖੇ ਵਿੱਚ ਹੈ ਜਨਮ, ਲਾ ਲੈ। ਇਹ ਅਰਦਾਸ ਸਹੀ ਨਹੀਂ ਕਰਦੇ, ਰੁਟੀਨ ਬਣੀ ਹੋਈ ਹੈ ਅਰਦਾਸਾਂ ਦੀ ਸਾਡੀ। 97-47 ਦੇ ਵਿੱਚ ਦੇਸ਼ ਆਜ਼ਾਦ ਹੋਇਆ, ਤੇ ਅੱਜ 97 ਹੋ ਗਿਆ, 50 ਸਾਲ ਹੋਣ ਨੂੰ ਆ ਗਏ ਅਗਸਤ ਵਿੱਚ। ਅਸੀਂ ਵੀ ਇੱਕ ਬਾਤ ਕਹੀ ਜਾਂਦੇ ਹਾਂ, ਸਾਡੇ ਪਿਤਾ ਨੇ ਵੀ ਕਹੀ, ਅਸੀਂ ਵੀ ਕਹੀ, ਸਾਡੇ ਬੱਚਿਆਂ ਨੇ ਵੀ ਕਹੀ, ਸਾਡੇ ਪੋਤੇ ਵੀ ਕਹਿ ਰਹੇ ਨੇ। ਕੀ ਕਹਿੰਦੇ ਹਾਂ ਅਸੀਂ, ਕੀ ਕਹਿੰਦੇ ਤੁਰੇ ਆ ਰਹੇ ਸੱਚੇ ਪਾਤਸ਼ਾਹ, ਜਿਨ੍ਹਾਂ ਅਸਥਾਨਾਂ ਤੋਂ, ਧਰਮ ਅਸਥਾਨਾਂ ਤੋਂ ਸਾਨੂੰ ਵਿਛੋੜਿਆ ਗਿਆ, ਉਹਦੇ ਖੁੱਲ੍ਹੇ ਦਰਸ਼ਨ ਦਿਦਾਰੇ ਬਸ। ਇੱਕ ਅੰਗਰੇਜ਼ ਕਹਿਣ ਲੱਗਿਆ ਸਾਡੇ ਇੱਕ ਰਿਸ਼ਤੇਦਾਰ ਨੂੰ, ਕਹਿੰਦਾ ਮਿਸਟਰ ਤੁਸੀਂ ਜਦ ਦੁਆ ਕਰਦੇ ਹੋ, ਤੁਸੀਂ ਆਪਣੇ ਗੁਰਦੁਆਰੇ 'ਚ ਬੈਠੇ ਹੋ, ਬੜਾ ਉੱਚੀ ਉੱਚੀ ਗਾਉਂਦੇ ਹੋ, ਬੜੇ ਉੱਚੇ ਉੱਚੇ ਤੁਹਾਡੇ ਮਿਊਜ਼ਿਕ ਦੇ ਸਾਜ਼ ਵੱਜਦੇ ਨੇ, ਇਹ ਕੀ ਗੱਲ ਹੈ? ਉਹ ਬੜਾ ਆਦਰ ਜਵਾਬ ਸੀ। ਉਹ ਕਹਿੰਦਾ ਮਿਸਟਰ, ਤੁਹਾਡੇ ਵਾਲੇ ਰੱਬ ਔਰ ਸਾਡੇ ਵਾਲੇ ਰੱਬ 'ਚ ਬਹੁਤ ਫਰਕ ਹੈ। ਕਹਿੰਦਾ ਉਹ ਕਿਵੇਂ? ਕਹਿੰਦਾ ਤੁਹਾਡਾ ਜਿਹੜਾ ਰੱਬ ਹੈ ਨਾ, ਤੁਸੀਂ ਪ੍ਰੇਅਰ ਕਰਦੇ ਹੋ ਹੌਲੀ ਹੌਲੀ ਬੋਲ ਕੇ, ਉਹ ਸੁਣ ਲੈਂਦਾ। ਸਾਡਾ ਤਾਂ ਕਹਿੰਦੇ ਸਾਡੇ ਹਿੱਸੇ ਮੱਥੇ 'ਚ ਬੋਲਾ ਰੱਬ ਪੈ ਗਿਆ ਸਾਡੇ ਹਿੱਸੇ 'ਚ, ਸੁਣਦਾ ਹੀ ਨਹੀਂ। ਤਾਂ ਅਸੀਂ ਇੰਨਾ ਉੱਚੀ ਸੰਘ ਬਾਰ ਬਾਰ ਬੋਲਦੇ ਹਾਂ, ਲਾਊਡ ਸਪੀਕਰ ਲਾ ਲਾ ਬੋਲਦੇ ਹਾਂ, ਕਹਿੰਦੇ ਰੱਬ ਇੰਨਾ ਬੋਲਾ, ਇੱਕ ਬੋਲਾ ਕਹਿੰਦੇ ਗੱਲੇ ਨਹੀਂ ਜਾਂਦੀ ਉੱਥੇ ਤੱਕ, ਸਾਡਾ ਕਹਿੰਦਾ ਬੋਲੇ ਰੱਬ ਨਾਲ ਵਾਹ ਪਿਆ ਹੈ। ਉਹਨੇ ਕਿਹਾ ਵੀ ਰੱਬ ਬੋਲਿਆ ਹੈ ਕਿ ਸਾਡਾ ਨੰਬਰ ਨਹੀਂ ਜੁੜਦਾ ਉੱਥੇ। ਗੁਰੂ ਸਾਹਿਬ ਕਹਿੰਦੇ ਉਹ ਤਾਂ ਘੱਟ ਘੱਟ ਕੇ ਅੰਤਰ ਕੀ ਜਾਣ, ਭਲੇ ਬੁਰੇ ਕੀ ਪੀਰ ਵਿਛਾਣ, ਉਹ ਅੰਦਰਲੇ ਪਾਸੇ ਕਨੈਕਸ਼ਨ ਨਹੀਂ ਜੁੜਦਾ ਉਹਦੇ ਨਾਲ ਬਿਲਕੁਲ। ਅਸੀਂ ਰੁਟੀਨ ਦੇ ਵਿੱਚ ਅਰਦਾਸ ਕਰਦੇ ਹਾਂ, ਸਾਡੀ ਅਰਦਾਸ ਰੁਟੀਨ ਹੈ ਨਾ, ਸਾਡੇ ਸਾਨੂੰ ਮੂਵ ਕਰਦੀ ਹੈ। ਜਿਨ੍ਹਾਂ ਨੇ ਖੋਪਰੀਆਂ ਲਹਾਈਆਂ, ਬੰਦ ਬੰਦ ਕਟਵਾਏ, ਆਰਿਆਂ ਨਾਲ ਚੀਰੇ ਗਏ, ਕੋਈ ਭਾਵ ਨਹੀਂ ਸਾਡੇ ਪੈਦਾ ਹੁੰਦਾ, ਕੋਈ ਕੰਬਣੀ ਨਹੀਂ ਆਉਂਦੀ ਸਾਨੂੰ, ਕੋਈ ਸਾਡੇ ਅੰਦਰ ਹਮਦਰਦੀ ਨਹੀਂ ਜਾਗਦੀ। ਅੱਖਰ ਨੇ ਰਿਪੀਟ ਕਰੇ ਨੇ, ਪੈਰਟ ਵੱਲ ਨੂੰ ਅਸੀਂ ਬੋਲਦੇ ਹਾਂ, ਸਾਡਾ ਰੱਬ ਨਾਲ ਸੰਬੰਧ ਨਹੀਂ ਜੁੜ ਰਿਹਾ ਕਿਸੇ ਥਾਂ ਦੇ ਉੱਤੇ। ਜਿਹੜਾ ਐਕਸ਼ਨ ਗਲਤ ਹੋਵੇ, ਕੋਈ ਹਿੰਮਤ ਨਹੀਂ ਰੱਖਦਾ ਵੀ ਉਹਦੇ ਬਾਰੇ ਕਹਿ ਦੇਵੇ, ਕਿਉਂਕਿ ਜਦੇ ਉਹਦੇ ਉੱਤੇ ਐਕਸ਼ਨ ਹੋ ਜਾਂਦਾ, ਤੂੰ ਗਲਤ ਕੰਮ ਕਰ ਰਿਹਾ, ਕਿਉਂ ਕਹਿ ਰਿਹਾ, ਲੋਕਾਂ ਦੀ ਸ਼ਰਧਾ ਤੋੜ ਰਿਹਾ। ਅਸੀਂ ਕਹਿੰਦੇ ਸ਼ਰਧਾ ਨਹੀਂ ਤੋੜਦੇ, ਤੁਸੀਂ ਜਾਗ ਕੇ ਗੱਲ ਕਰੋ, ਕਿਉਂਕਿ ਬਾਣੀ ਦੇ ਮੁਤਾਬਕ ਨਹੀਂ ਹੈ। ਬਾਣੀ ਦਾ ਜੋ ਸਿਧਾਂਤ ਹੈ ਉਹ ਇਸ ਤਰ੍ਹਾਂ ਦੇ ਹੈ, ਜਨ ਕੀ ਅਰਦਾਸ ਦੀ ਵਿੱਚ ਨਾ ਰਸਤਾ ਦੱਸ ਕੇ ਅਰਦਾਸ ਦਾ ਫਲ ਦੱਸ ਦਿੱਤਾ ਉਹਨਾਂ ਨੇ। ਅਸੀਂ ਕਹਿੰਦੇ ਮਹਾਰਾਜ ਸਾਡੀ ਕੋਈ ਅਰਦਾਸ ਹੀ ਨਹੀਂ ਸੁਣਦਾ, ਕੀ ਹੋ ਗਿਆ, ਇੰਨੀ ਡੈਫਨੈਸ ਹੈ ਅੱਗੇ, ਸਾਡੀ ਕੋਈ ਬਾਤ ਹੀ ਨਹੀਂ ਸੁਣਦਾ। ਅਸੀਂ ਸਾਰਾ ਕੱਲਾ ਕੱਲਾ ਸਿੱਖ ਬੱਚਾ ਕਹਿ ਰਿਹਾ ਵੀ ਸਾਨੂੰ ਉਹਨਾਂ ਦੇ ਖੁੱਲੇ ਦਰਸ਼ਨ ਦਾਰੇ ਬਖਸ਼ੋ, ਇੰਨੀ ਕੁ ਗੱਲ ਵੀ ਨਹੀਂ ਤੁਸੀਂ ਮੰਨ ਰਹੇ, ਸਾਰੇ ਪੰਥ ਦੀ ਇੰਨੀ ਕੁ ਬਾਤ ਵੀ ਨਹੀਂ ਸੁਣ ਰਹੇ। ਸੋਚਣ ਵਾਸਤੇ ਬੈਠ ਜਾਣਾ ਚਾਹੀਦਾ ਸੀ, ਸਿਆਣਿਆਂ ਨੂੰ ਵੀ ਇਹ ਗੱਲ ਸੁਣੀ ਨਹੀਂ ਜਾ ਰਹੀ, ਕੀ ਵਜ੍ਹਾ। ਇੱਕ ਡਾਕਟਰ ਜੇ ਸੀ ਟਰੱਸਟ ਹੋਈ ਗਿਆ ਕੈਲੀਫੋਰਨੀਆ ਚ, ਉਹਨੂੰ ਵਾਹਿਗੁਰੂ ਜੀ ਨੇ ਐਸੀ ਦਾਤ ਦਿੱਤੀ ਹੋਈ ਸੀ ਕਿ ਇਹ ਅੱਖਾਂ ਦੇ ਨਾਲ ਉਹਨੂੰ ਹਰ ਬੰਦੇ ਦੇ ਦੁਆਲੇ ਲਾਈਟ ਨਜ਼ਰ ਆਉਂਦੀ ਸੀ। ਕਿਸੇ ਦੇ ਦੁਆਲੇ ਕਾਲੀ ਲਾਈਟ ਹੈ, ਕਿਸੇ ਦੁਆਲੇ ਹਰੀ ਹੈ, ਕਿਸੇ ਦੇ ਪੀਲੀ ਹੈ, ਕਿਸੇ ਦੇ ਗੁਲਾਬੀ ਹੈ, ਕਿਸੇ ਦੇ ਤਰਬੂਜੀ ਹੈ, ਕਿਸੇ ਦੇ ਚਿੱਟੀ ਹੈ। ਉਹ ਸਭ ਗੱਲ ਜਾਣਦੀ ਸੀ, ਦੱਸ ਦਿੰਦੀ ਸੀ, ਦੂਰੋਂ ਦੇ ਕੋਈ ਦਾਤ ਦਿੱਤੀ ਹੋਈ ਸੀ ਪਰਮੇਸ਼ਰ। ਅਗਲੇ ਟਿੱਬਰ ਤੇ ਲਾਮੇ ਨੇ ਇਹ ਬੜੀ ਮਿਹਨਤ ਕਰਦੇ ਨੇ ਵੀ ਇਹ ਸਾਨੂੰ ਲਾਈਟ ਦਿਸਣ ਲੱਗ ਜਾਵੇ, ਮੱਥੇ ਚ ਬੋਰ ਕਰ ਲੈਂਦੇ ਨੇ, ਤੀਸਰੀ ਅੱਖ ਖੋਲਣੀ ਹੈ, ਬੜੇ ਲੰਮੀ ਉਹਦਾ ਪ੍ਰੋਸੈਸ ਹੈ, ਲਾਮਿਆਂ ਨੂੰ ਪਤਾ। ਕੋਈ ਇੱਥੇ ਆਈ ਇਸਰਾਇਲ ਦੇ ਅੰਦਰ, ਇੱਥੇ ਲੋਕ ਦੁਆ ਕਰ ਰਹੇ ਸੀ, ਹਰ ਸੰਡੇ ਜਾਂਦੇ ਸੀ ਇਕੱਠੇ ਹੋ ਕੇ, ਇਹ ਵੀ ਆਈ ਹੋਈ ਸੀ ਉੱਥੇ। ਇਹਨੇ ਕਿਹਾ ਕੀ ਗੱਲ ਇੰਨੀ ਤਿਆਰੀ ਅੱਜ ਕਿਉਂ ਹੋ ਰਹੀ ਹੈ? ਕਹਿਣ ਲੱਗੇ ਕਿ ਬੀਬੀ ਅੱਜ ਅਰਦਾਸ ਹੋਣੀ ਹੈ, ਬਾਰਿਸ਼ ਹੋਈ ਨਹੀਂ ਹੈ ਬੜੇ, ਸਾਡੇ ਕੋਲ ਅਜੇ ਇੰਤਜ਼ਾਮ ਨਹੀਂ, ਹੁਣ ਤਾਂ ਉਹਨਾਂ ਨੇ ਇੰਤਜ਼ਾਮ ਕਰ ਲਿਆ ਸਾਰਾ, ਪਾਣੀ ਉੱਤੇ ਟਿੱਬਿਆਂ ਤੇ ਚਾੜ ਦਿੱਤਾ, ਡਰ ਨਹੀਂ ਸੀ ਜਾਂ ਨਵੇਂ ਨਵੇਂ ਸੀਗੇ ਵਿਚਾਰੇ ਯੂਦੀ। ਕਹਿ ਲੱਗੀ ਕੀ ਹੁਣ, ਕਹਿੰਦੀ ਮੀਂਹ ਦੀ ਅਰਦਾਸ ਕਰਦੇ ਆ, ਪਤਾ ਨੀ ਰੱਬ ਨੂੰ ਕੀ ਹੋ ਗਿਆ, ਸੁਣਦਾ ਹੀ ਨੀ ਸਾਡੀ ਗੱਲ। ਤੁਸੀਂ ਵੀ ਚਲੋ, ਉਹ ਵੀ ਤਿਆਰ ਹੋ ਗਈ, ਪਾਦਰੀ ਤੁਰ ਪਏ ਗਿਰਜਿਆਂ ਦੇ, ਬੜੀ ਧੂਮਧਾਮ ਨਾਲ ਲੋਕ ਚਲੇ ਗਏ, ਬੱਚਿਆਂ ਨੂੰ ਛੋਟੀ ਛੋਟੀਆਂ ਟਰਾਲੀਆਂ ਦੇ ਵਿੱਚ ਰੋੜੀ ਲਈ ਜਾਂਦੇ ਨੇ, ਬਹੁਤ ਸੋਹਣੇ ਕੱਪੜੇ ਪਾਏ ਹੋਏ ਨੇ, ਖੁੱਲੇ ਮੈਦਾਨ ਦੇ ਵਿੱਚ ਸਾਰੇ ਚਲੇ ਗਏ। ਉੱਥੇ ਵੱਡੇ ਪਾਦਰੀ ਨੇ ਬੋਲ ਕੇ ਕਿਹਾ ਕਿ ਅੱਜ ਆਪਾਂ ਸਾਰਿਆਂ ਨੇ ਅਰਦਾਸ ਕਰਨੀ ਹੈ, ਦਿਲੋਂ ਅਰਦਾਸ ਕਰੋ ਕਿ ਆਪਾਂ ਬਾਰਿਸ਼ ਹੋ ਜਾਵੇ। ਉਹ ਇੱਕ ਪਾਸੇ ਬੈਠ ਗਈ, ਬੈਠ ਕੇ ਦੇਖਣ ਲੱਗ ਗਈ ਸਾਰਿਆਂ ਦੇ ਚਿਹਰਿਆਂ ਵੱਲ। ਜਿਹੜਾ ਵੱਡਾ ਪਾਦਰੀ ਸੀ ਉਹਦੇ ਨਾਲ ਛੋਟੇ ਖੜੇ ਸੀ ਪੰਜ ਦਸ, ਉਹ ਕੀ ਦੇਖਦੀ ਹੈ ਵੀ ਇਹਨਾਂ ਦਾ ਤਾਂ ਕਨੈਕਸ਼ਨ ਨਹੀਂ ਜੁੜ ਰਿਹਾ ਪਰਮੇਸ਼ਰ ਦੇ ਨਾਲ, ਇਹਨਾਂ ਦੇ ਦੁਆਲੇ ਤਾਂ ਕਿਸੇ ਦੇ ਪੀਲੀ ਲਾਈਟ ਘੁੰਮ ਰਹੀ ਹੈ, ਕਿਸੇ ਦੇ ਲਾਲ ਘੁੰਮ ਰਹੀ ਹੈ, ਕਿਸੇ ਦੇ ਬਦਾਮੀ ਘੁੰਮ ਰਹੀ ਹੈ, ਕਿਸੇ ਦੇ ਬੈਂਗਣਾ ਵਰਗੀ ਘੁੰਮ ਰਹੀ ਹੈ, ਵਾਈਟ ਲਾਈਟ ਹੈ ਨੀ ਕਿਸੇ ਦੇ ਅੰਦਰ ਵੀ, ਕਨੈਕਸ਼ਨ ਜੁੜਿਆ ਨੀ। ਚੁੱਪ ਕਰ ਰਹੀ, ਅਰਦਾਸ ਹੋਈ, ਕੁਛ ਨਾ ਹੋਇਆ। ਉਸ ਵੇਲੇ ਨਵੀਂ ਆਈ ਸੀ, ਕਹਿਣ ਲੱਗੀ ਮੈਂ ਇੱਕ ਗੱਲ ਪੁੱਛਣਾ ਚਾਹੁੰਦੀ ਹਾਂ ਤੁਹਾਤੋਂ, ਬਈ ਪ੍ਰਭੂ ਕੋਲ ਤੁਸੀਂ ਪ੍ਰੇਅਰ ਕਰਦੇ ਹੋ ਤੇ ਉਹ ਤਾਂ ਘੱਟ ਘੱਟ ਕੇ ਅੰਤਰ ਕੀ ਜਾਣ ਕਹਿੰਦੇ ਨੇ, ਤੁਹਾਡੇ ਵਿੱਚ ਕੋਈ ਨੁਕਸ ਹੈ ਕਿ ਰੱਬੇ ਨਹੀਂ ਸੁਣਦਾ? ਪਰ ਮੈਂ ਵਿਚਾਰ ਰਿਹਾ ਹੁਣ, ਮੈਨੂੰ ਵਾਹਿਗੁਰੂ ਨੇ ਇਹ ਸੱਤਾ ਦਿੱਤੀ ਹੋਈ ਹੈ, ਤੁਹਾਡੇ ਪਾਦਰੀਆਂ ਦੇ ਆਲੇ ਦੁਆਲੇ ਕਈਆਂ ਦੇ ਕਾਲੀਆਂ ਸ਼ਵਾਸ, ਕਿਸੇ ਬੈਰ ਵਿਰੋਧ ਦੀ ਗੱਲ ਸੋਚ ਰਹੀ ਸੀ ਜਦੋਂ ਵਰਲਡ ਬਾਈ ਵਰਲਡ ਰੱਬ ਨਾਲ ਗੱਲ ਕਰ ਰਹੇ ਸੀ, ਕਈਆਂ ਦੇ ਅੰਦਰ ਵਾਸ਼ਨਾਵਾਂ ਨੇ, ਉਹ ਵਾਸ਼ਨਾਵਾਂ ਦੀ ਗੱਲ ਸੋਚ ਰਹੀ, ਤੁਸੀਂ ਜਨਤਾ ਦੀ ਤਾਂ ਮੈਂ ਤੁਹਾਡੀ ਗੱਲ ਕੀ ਕਹਿਣੀ ਹੈ, ਤੁਹਾਡਾ ਤਾਂ ਚਰਖੇ ਵਾਂਗਣ ਘੁੰਮ ਰਿਹਾ ਸੀ ਮਨ, ਕੋਈ ਲਾਈਟ ਨਹੀਂ ਸੀ ਆ ਰਹੀ, ਆਉਂਦੀਆਂ ਸੀ ਮਿਸਲੇ ਨਹੀਂ ਹੈ ਸੁਣਦੀਆਂ, ਐ ਨਹੀਂ ਵੀ ਪੈਂਦਾ ਜਦ ਤੱਕ ਰੱਬ ਦੇ ਨਾਲ ਤੁਸੀਂ ਨਹੀਂ ਜੁੜਦੇ। ਫੈਸਲਾ ਹੋ ਗਿਆ ਕਿ ਅਗਲੇ ਹਫ਼ਤੇ ਜੇ ਡਾਕਟਰ ਜੇ ਸੀ ਟਰੱਸਟ ਕਰੇਗੀ ਪਲਸਤੀਨ ਦੀ ਗੱਲ ਹੈ। ਦੂਸਰੇ ਵਾਰੀ ਉਹਨੇ ਕਿਹਾ ਵੀ ਮੈਂ ਅਰਦਾਸ ਕਰਨੀ ਹੈ, ਬੱਚੇ ਨਾ ਲੈ ਆਇਓ ਕੋਈ ਵੀ, ਰੇਨਕੋਟਸ ਲੈ ਕੇ ਆਇਓ ਸਾਰੇ ਜਾਂ ਅਮਰੈਲੇ ਲੈ ਕੇ ਆਇਓ। ਉਸ ਵੇਲੇ ਖੁੱਲੇ ਮੈਦਾਨ ਪੈ ਗਈ, ਚੇਤੇ ਕਾਗਰ ਕਰਿਆ, ਵਾਈਟ ਲਾਈਟ ਉਹਦੇ ਵਿੱਚੋਂ ਉੱਠੀ, ਜਿਵੇਂ ਐਰੋ ਹੁੰਦਾ ਹੈ ਇਸ ਤਰ੍ਹਾਂ ਉਹ ਲਾਈਟ ਉਸਦੇ ਨਿਸ਼ਚੇ ਨਾਲ ਉੱਚੀ ਉੱਠੀ ਤੇ ਜਾ ਕੇ ਮਹਾਂਲਾਈਟ ਦੇ ਨਾਲ, ਮਹਾਂਪ੍ਰਕਾਸ਼ ਦੇ ਨਾਲ ਕਨੈਕਸ਼ਨ ਜਦ ਜੁੜ ਗਿਆ, ਉਹਨੇ ਕਿਹਾ ਹੇ ਪ੍ਰਭੂ ਇਹ ਤੇਰੀ ਦੁਨੀਆਂ ਬਾਰਿਸ਼ ਮੰਗ ਰਹੀ ਹੈ, ਪਰਮਿਸ਼ਨ ਮਿਲ ਗਈ ਵੀ ਹਾਂ ਹੁਣੇ ਹੀ ਬਾਰਿਸ਼ ਹੋਏਗੀ। ਅੱਧੇ ਘੰਟੇ ਤੋਂ ਬਾਅਦ ਕੀ ਦੇਖਦੇ ਹਾਂ, ਬਦਲੇ ਬਦਲ ਹੋ ਗਏ, ਬਦਲੇ ਬਦਲ, ਇੰਨਾ ਮੀਂਹ ਪੈਣਾ ਸ਼ੁਰੂ ਹੋ ਗਿਆ, ਖੜਨਾ ਮੁਸ਼ਕਿਲ ਹੋ ਗਿਆ, ਘਰਾਂ ਨੂੰ ਤੁਰੇ ਆਉਂਦੇ। ਬੜੀ ਦੇਰ ਬਾਅਦ ਪਲਸਤੀਨ ਚ ਮੀਂਹ ਪਿਆ ਸੀ, ਸੰਤ ਮਹਾਰਾਜ ਬਾਬੇ ਅਤਰ ਸਿੰਘ ਜੀ ਬੰਨੂ ਪਹਾੜ ਤੋਂ ਜਾ ਰਹੇ ਨੇ, ਵਿਚਾਲੇ ਕਬੈਲੀ ਇਲਾਕਾ ਪੈਂਦਾ ਸੀ, ਉੱਥੇ ਪਠਾਣ ਬੈਠੇ ਬੁੱਢੇ, ਦੇਖਣ ਲੱਗੇ ਵੀ ਤਾਂਗੇ ਚੁਕਾਉਣ ਆ ਰਿਹਾ, ਚਿਹਰਾ ਦੇਖਿਆ ਤਾਂ ਸਮਝ ਗਏ ਕੋਈ ਪੀਰ ਆ ਰਿਹਾ ਵੱਡਾ, ਅੱਲਾਹ ਤਾਲਾ ਦੇ ਦਰ ਤੇ ਪਹੁੰਚਿਆ ਹੋਇਆ। ਹਿੰਮਤ ਕਰੀ ਉੱਠ ਕੇ ਤਾਂਗੇ ਦਾ, ਤਾਂਗੇ ਨਾਲ ਜੋ ਘੋੜਾ ਸੀ ਉਸਦੀਆਂ ਬਾਗਾਂ ਫੜ ਲਈਆਂ, ਤਾਂਗਾ ਖੜਾ ਹੋ ਗਿਆ। ਕਹਿਣ ਲੱਗੇ ਐ ਪੀਰ ਜੀ, ਅਸੀਂ ਬੜੀ ਦੁਖੀ ਹਾਂ, ਬਹੁਤ ਦੁੱਖਾਂ ਦੁਖੀ ਹਾਂ, ਬਾਰਿਸ਼ ਹੋਈ ਨਹੀਂ, ਸਾਡੇ ਫਰੂਟ ਸਾਰੇ ਸੁੱਕ ਰਹੇ ਨੇ, ਫਲ ਬਹੁਤ ਆਇਆ, ਪਰ ਜੇ ਬਾਰਿਸ਼ ਨਾ ਹੋਈ ਅਸੀਂ ਗਰੀਬ ਰਹਿ ਜਾਂਗੇ। ਆਹੀ ਸਾਡੇ ਖਾਣ ਪੀਣ ਦੀ ਜਗ੍ਹਾ, ਤੁਸੀਂ ਦੇਖ ਰਹੇ ਹੋ ਕਿ ਉੱਚੀ ਨੀਵੀਂ ਜਗ੍ਹਾ, ਇੱਥੇ ਖੇਤੀ ਤਾਂ ਹੋ ਨਹੀਂ ਸਕਦੀ। ਇਹਨਾਂ ਫਰੂਟਾਂ ਬਦਾਮਾਂ ਦੇ ਆਸਰੇ, ਅੰਗੂਰਾਂ ਦੀਆਂ ਵੇਲਾਂ ਦੇ, ਇਹਨਾਂ ਦੇ ਆਸਰੇ ਅਸੀਂ ਆਪਣਾ ਜੀਵਨ ਨਿਭਾਉਂਦੇ ਹਾਂ, ਪਰ ਸਾਰੀਆਂ ਦੇਖੋ ਕਿਵੇਂ ਸੁੱਕ ਰਹੇ ਨੇ, ਪੱਤੇ ਮੁਰਝਾ ਰਹੇ ਨੇ। ਕਿਰਪਾ ਕਰੋ। ਉਸ ਵੇਲੇ ਬਾਬਾ ਜੀ ਕਹਿਣ ਲੱਗੇ, ਟਾਂਗੇ ਤੋਂ ਉਤਰਿਆ ਬੈਠ ਕੇ, ਨਾਲ ਰਾਗੀ ਸਿੰਘ ਸੀ, ਕਹਿੰਦੇ ਸ਼ਬਦ ਸਾਡੇ ਨਾਲ ਬੋਲੋ। ਉਹਨਾਂ ਨੇ ਜਦ ਮੇਘ ਦਾ ਸ਼ਬਦ ਪੜਿਆ ਮਲਾਰ ਰਾਗ ਦਾ, ਵੀ ਇਹਦੇ ਹੱਥ ਕੀ ਹੈ, ਮੇਘ ਦੇ ਤਾਂ ਦੇਣ ਵਾਲਾ ਪਰਮੇਸ਼ਰ ਹੈ। ਉਹ ਬਜਟ ਚ ਆ ਕੇ ਪੜੀ ਜਾਂਦੇ ਨੇ, ਇੰਨੀ ਬਾਰਿਸ਼ ਹੋ ਗਈ, ਬਾਜੇ ਪਾਣੀ ਨਾਲ ਭਰ ਗਏ, ਢੋਲਕੀਆਂ ਵੱਜਣ ਤੋਂ ਹਟ ਗਈਆਂ, ਕੱਪੜੇ ਸਭ ਭਿੱਜ ਗਏ, ਮਹਾਂਪੁਰਸ਼ਾਂ ਦੇ ਉੱਤੇ ਦੀ ਪਾਣੀ ਦੀਆਂ ਤਾਰਾਂ ਵਗ ਰਹੀਆਂ, ਜਿੱਥੇ ਬੈਠੇ ਨੇ ਸਾਰਿਆਂ ਦੇ ਥੱਲੋਂ ਜਾ ਰਿਹਾ। ਅਖੀਰ ਇੱਕ ਪਠਾਨ ਉੱਠਿਆ, ਕਹਿੰਦਾ ਇਹ ਬੰਦੀ ਵਾਲਾ ਸਾਈਂ, ਹੁਣ ਬਸ ਕਰ, ਸਾਡੀਆਂ ਖੇਤੀਆਂ ਰੁੜ ਜਾਣਗੀਆਂ, ਬੰਨੇ ਟੁੱਟ ਜਾਣਗੇ, ਫਲੱਡ ਆ ਜਾਏਗਾ, ਉਹ ਬੰਦ ਸਾਡੇ ਕਿਸੇ ਕੰਮ ਨਹੀਂ, ਹੁਣ ਬੰਦ ਕਰ ਦੇ। ਉਹ ਇੱਕੋ ਸ਼ਬਦ ਪੜਨ ਦੇ ਨਾਲ ਬਾਰਿਸ਼ ਹੁੰਦੀ ਹੈ। ਸਾਨੂੰ ਤਾਂ 50 ਸਾਲ ਬੀਤ ਗਏ, ਹੁਣ ਕਹਿੰਦੇ ਨੇ ਅਗਸਤ ਨੂੰ ਕੋਈ ਬੜੇ ਫੰਕਸ਼ਨ ਕਰਨੇ ਨੇ, ਸਾਡੀ ਤਾਂ ਇੱਕੋ ਹੀ ਗੱਲ ਨਹੀਂ ਸੁਣੀ, ਵੱਡੇ ਤੇ ਵੱਡੇ ਗੁਰਦੁਆਰੇ ਚ ਇਹ ਗੱਲ ਕਹੀ ਜਾ ਰਹੀ ਹੈ। ਸਾਨੂੰ ਕਹਿੰਦੇ ਨੇ ਵੀ ਤੁਸੀਂ ਅਰਦਾਸ ਵਿੱਚ ਇਹ ਗੱਲਾਂ ਕਿਉਂ ਨਹੀਂ ਕਹਿੰਦੇ? ਅਸੀਂ ਕਹਿ ਸਾਡੇ ਅੰਦਰ ਹੀ ਨਹੀਂ ਉੱਠਦੀ, ਕੀ ਕਹੀਏ, ਕਿਵੇਂ ਸਾਡੀ ਉਹ ਗੱਲ ਬਣਦੀ ਨਹੀਂ ਜਿੱਥੇ ਦਰਸ਼ਨ ਦਦਾਰੇ ਹੋਣੇ ਨੇ। ਦੂਸਰਾ ਹੈ, ਸਾਨੂੰ ਦਰਸ਼ਨ ਦਦਾਰੇ ਕੁਦਰਤ ਵਿੱਚੋਂ ਹਰ ਥਾਂ ਤੇ ਹੋ ਰਹੇ ਨੇ। ਉਹ ਸਾਰਾ ਸਥਾਨ ਜਿਸ ਨੇ ਪਵਿੱਤਰ ਕਰਿਆ ਹੈ, ਉਹਦੇ ਦਰਸ਼ਨ ਦਦਾਰੇ ਹੋ ਰਹੇ ਨੇ। ਤੋ ਉਹ ਉਸ ਲਗਨ ਦੇ ਨਾਲ ਅਰਦਾਸ ਨਹੀਂ ਹੁੰਦੀ ਸਾਡੀ। ਇਹ ਗੱਲਾਂ ਸਮਝਣ ਵਾਲੀਆਂ ਸਾਰੀਆਂ, ਭਜਨ ਕਰਨ ਵਾਲਿਆਂ, ਬਾਣੀ ਪੜ੍ਹਨ ਵਾਲਿਆਂ ਦਾ ਇਹ ਕੋਈ ਰੁਟੀਨ ਦਾ ਮਾਮਲਾ ਨਹੀਂ ਹੈ ਵੀ ਐਵੇਂ ਹੀ ਅਸੀਂ ਲੰਘ ਜਾਂਗੇ। ਤੁਸੀਂ ਸੰਗਰਾਂਦ ਦੇ ਦੀਵਾਨ ਤੇ ਪਹੁੰਚੇ ਹੋ, ਕਿੱਡੀ ਕਿੱਡੀ ਦੂਰੋਂ ਕਹੀ ਜੀ ਧੁੱਪ ਸੀ, ਉਹਦੇ ਵਿੱਚ ਹੀ ਹੁੰਦੇ ਹੋਏ ਤੁਸੀਂ ਇੱਥੇ ਪਹੁੰਚੇ ਹੋ। ਦੋ ਚਾਰ ਗੱਲਾਂ ਵੀ ਜੇ ਸਮਝ ਆ ਜਾਣ, ਬਹੁਤ ਵੱਡੀ ਬਾਤ ਹੋਏਗੀ। ਵਾਹਿਗੁਰੂ ਨਾ ਬੋਲਾ ਹੈ ਨਾ ਦੂਰ ਹੈ, ਉਹ ਤਾਂ ਪੇਖਤ ਸੁਣ ਤੋਂ ਸਦਾ ਹੈ ਸੰਗੇ, ਮੈਂ ਮੂਰਖ ਜਾਣੇ ਆ ਦੂਰ ਹੀ ਰਹੇ। ਮਹਾਰਾਜ ਨੇ ਆਪਣੇ ਆਪ ਨੂੰ ਕਹਿਤਾ, ਜੇ ਸਾਨੂੰ ਕਹਿੰਦੇ ਤੁਸੀਂ ਮੂਰਖਾਂ ਨੇ ਦੂਰ ਜਾਣੇ ਆ, ਅਸੀਂ ਗੁੱਸਾ ਕਰ ਲੈਂਦੇ, ਆਪਣਾ ਪ੍ਰਤੀਕ ਬਣਾਤਾ ਸਾਨੂੰ ਸਾਰਿਆਂ ਨੂੰ ਬੁਲਾ ਕੇ। ਉਹ ਤਾਂ ਹਰ ਥਾਂ ਦੇ ਉੱਤੇ ਹਾਜ਼ਰ ਨਾਜ਼ਰ ਹੈ। ਇਸ ਮਹੀਨੇ ਚ ਗੁਰੂ ਮਹਾਰਾਜ ਜੀ ਫਰਮਾਨ ਕਰ ਰਹੇ ਨੇ ਕਿ ਪਿਆਰਿਓ ਤਪਸ਼ ਹੈ ਜੀਵਨ ਦੇ ਅੰਦਰ, ਹੜ ਦਾ ਮਹੀਨਾ ਆਇਆ ਹੋਇਆ, ਹੜ ਦੇ ਮਹੀਨੇ ਨੂੰ ਆਪਣਾ ਜੀਵਨ ਸਮਝੋ, ਇਹਦੇ ਵਿੱਚ ਤਪਸ਼ ਹੈ, ਫਰਸਟ੍ਰੇਸ਼ਨ ਹੈ, ਫਰਸਟ੍ਰੇਟ ਹੋਏ ਹੋਏ ਹਾਂ ਅਸੀਂ, ਪਰੇਸ਼ਾਨ ਹੋਏ ਹੋਏ ਹਾਂ। ਪ੍ਰਿੰਸੀਪਲ ਸਾਹਿਬ ਕਹਿ ਰਹੇ ਸੀ ਵੀ ਸਾਡੇ ਅੰਦਰ ਜਜ਼ਬੇ ਘੁੰਮ ਰਹੇ ਨੇ, ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਲੋਤਰੋ, ਕ੍ਰਿਸ਼ਨਾ ਦੀ ਅੱਗ ਚੱਲ ਰਹੀ ਹੈ। ਕ੍ਰਿਸ਼ਨਾ ਬਿਰਲੇ ਹੈ ਕੀ ਬੁੱਝੀ ਹੈ, ਕੋਟ ਜੋਰੇ ਲਾ ਕਰੋਰੇ ਮਾਨਾ ਹੋ ਰਿਹਾ ਪਰੇ ਪਰੇ ਕੋ ਬੁੱਝੀ ਹੈ। ਐਸੀ ਅਵਸਥਾ ਚ ਪਏ ਹੋਏ ਹਾਂ ਅਸੀਂ, ਮਨ ਸਾਡਾ ਸ਼ਾਂਤ ਨਹੀਂ ਹੁੰਦਾ। ਮਹਾਰਾਜ ਕਹਿੰਦੇ ਵਜ੍ਹਾ ਕੀ ਹੈ, ਵਾਹਿਗੁਰੂ ਨੇ ਦੁੱਖ ਤਾਂ ਪੈਦਾ ਕਰਿਆ ਹੀ ਨਹੀਂ ਹੈ, ਇਹ ਦੁੱਖ ਆ ਕਿੱਥੋਂ ਗਿਆ? ਫਿਰ ਮਹਾਰਾਜ ਕਹਿੰਦੇ ਤੁਸੀਂ ਪਰਮੇਸ਼ਰ ਨੂੰ ਵਿਸਾਰ ਦਿੱਤਾ, ਉਹਦੇ ਵਿਸਾਰਨ ਦੁੱਖ ਤਰੇ ਜਾਂ ਵਿਸਰ ਜਾਵੇ, ਦੁੱਖ ਨੂੰ ਸਮਝੋ, ਫਰਸਟ੍ਰੇਸ਼ਨ ਤਾਂ ਇਹਦੇ ਵਾਹਿਗੁਰੂ ਵਿਸਰ ਜਾਵੇ, ਨਹੀਂ ਫਰਸਟ੍ਰੇਸ਼ਨ ਨਹੀਂ, ਆਦਮੀ ਖੇੜੇ ਚ ਰਹਿੰਦਾ, ਚੜ੍ਹਦੀ ਕਲਾ ਚ ਰਹਿੰਦਾ, ਉਹ ਜੀਵਨ ਤਾਂ ਜਾਂਦਾ ਹੀ ਰਿਹਾ, ਨਾ ਸਾਨੂੰ ਚੜ੍ਹਦੀ ਕਲਾ ਦਾ ਕੁਝ ਗਿਆਨ ਆਵੇ, ਨਾ ਖੇੜਾ ਹੀ ਆਵੇ, ਖਬਰਾਂ ਕੀ ਹੋ ਗਿਆ, ਟੈਲੀਵਿਜ਼ਨ ਦਿਨ ਰਾਤ ਦੇਖਣ ਨੂੰ 100-100 ਚੈਨਲ ਚੱਲ ਰਹੀ ਹੈ, ਅਖਬਾਰ ਪੜ੍ਹਨ ਨੂੰ ਮਿਲ ਰਹੇ ਨੇ, ਬੜਾ ਲਿਟਰੇਚਰ ਅਸੀਂ ਪੜ੍ਹ ਰਹੇ ਹਾਂ, ਬੜੀਆਂ ਸਹੂਲਤਾਂ ਹੋ ਗਈਆਂ, ਦੋ ਕਦਮ ਨਹੀਂ ਤੁਰਨਾ ਪੈਂਦਾ, ਕਾਰਾਂ ਹੋ ਗਈਆਂ, ਸਕੂਟਰ ਹੋ ਗਏ, ਫਿਰ ਸਾਡੀ ਫਰਸਟ੍ਰੇਸ਼ਨ ਖਤਮ ਕਿਉਂ ਨਹੀਂ ਹੁੰਦੀ? ਮਹਾਰਾਜ ਨੇ ਇੱਕੋ ਲਾਈਨ ਸਾਰਾ ਫੈਸਲਾ ਕਰ ਦਿੱਤਾ। ਕਹਿੰਦੇ ਅਸਾਰ ਤੋਂ ਤਿਸ ਲੱਗਾ ਹਰਨਾਏ ਨਜ਼ਰ ਨਾ ਪਾਸ। ਜਿਹੜੇ ਵਾਹਿਗੁਰੂ ਤੋਂ ਭੁੱਲੇ ਹੋਏ ਨੇ ਉਹਨਾਂ ਨੂੰ ਇਹ ਜੀਵਨ ਫਰਸਟ੍ਰੇਸ਼ਨ ਦੇ ਵਿੱਚ ਤਪਸ਼ ਬਣਾ ਲੱਗਦਾ, ਖਾ ਕੇ ਆਉਂਦੇ ਨੇ, ਲੰਮੇ ਸਾਹ ਖਿੱਚਦਾ। ਕਿਉਂ ਫਰਸਟ੍ਰੇਸ਼ਨ ਹੈ? ਅੰਦਰ ਸ਼ਾਂਤੀ ਨਹੀਂ ਆਈ। ਬੜੀਆਂ ਮਿਹਨਤਾਂ ਕਰਦਾ ਬੰਦਾ, ਬੱਚੇ ਨੂੰ ਵਿਆਹੁੰਦਾ, ਉਹ 10 ਦਿਨ ਨਹੀਂ ਜਾਂਦੇ ਤਾਂ ਗੱਤ ਵਿਗੜ ਜਾਂਦੇ ਨੇ, ਫਿਰ ਤੁਰਿਆ ਫਿਰ ਤਾਂ ਕੋਈ ਹੱਲ ਨਹੀਂ ਲੱਭਦਾ। ਪੈਸੇ ਟਕੇ ਕਮਾਉਂਦਾ, ਕੋਈ ਨੋਟਿਸ ਆ ਗਿਆ ਫੇਰ ਨਹੀਂ ਆਇਆ, ਕੋਈ ਰੌਲਾ ਪੈ ਗਿਆ ਤਾਂ ਨਹੀਂ, ਸਰਵਿਸ ਵਿੱਚ ਕੋਈ ਗੱਲ ਹੋ ਗਈ ਤਾਂ ਨਹੀਂ। ਜ਼ਿੰਦਗੀ ਦੇ ਵਿੱਚ ਫਰਸਟ੍ਰੇਸ਼ਨ ਹੈ, ਫਰਸਟ੍ਰੇਸ਼ਨ ਹੈ। ਕੋਈ ਵੀ ਬੰਦਾ ਸੈਟਿਸਫਾਈਡ ਨਹੀਂ। ਮਹਾਰਾਜ ਕਹਿੰਦੇ ਇਹਦਾ ਰੀਜ਼ਨ ਕੀ ਹੈ? ਤੁਸੀਂ ਪਰਮੇਸ਼ਵਰ ਨਾਲੋਂ ਟੁੱਟ ਗਏ। ਆਦਮੀ ਕਹਿੰਦਾ ਮੇਰਾ ਇੰਨਾ ਲੋਸ ਹੋ ਗਿਆ। ਮਹਾਰਾਜ ਕਹਿੰਦੇ ਰੋਟੀ ਦੇਣੀ ਹੈ ਪਰਮੇਸ਼ਵਰ ਨੇ ਤਾਂ ਭੁੱਖਾ ਨਹੀਂ ਮਰਨਾ, ਤਾਂ ਰੋਟੀ ਦੇਣਾ ਉਹਦਾ ਫਰਜ਼ ਹੈ, ਫਰਜ਼ ਹੈ। ਨਾ ਘਬਰਾ, ਉਹਦੀ ਆਸ ਰੱਖ, ਉਹਦਾ ਪਿਆਰ ਮੰਗ, ਇਹ ਚੀਜ਼ਾਂ ਨਾ ਮੰਗ। ਜਦ ਤੂੰ ਪਿਆਰ ਮੰਗੇਗਾ, ਨਾਮ ਮੰਗੇਗਾ, ਇਹ ਸਾਰੀਆਂ ਚੀਜ਼ਾਂ ਤੇਰੇ ਪਿੱਛੇ ਤੁਰੀਆਂ ਫਿਰਨਗੀਆਂ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾ ਹੈ। ਕਿਉਂ ਫਰਸਟ੍ਰੇਟ ਹੁੰਦਾ? ਮਹਾਰਾਜ ਕਹਿੰਦੇ ਜਿਹੜੀ ਗੱਲ ਸਮਝਣ ਵਾਲੀ ਹੈ ਨਾ ਸਾਰੀ, ਉਹ ਤੁਸੀਂ ਇੱਕ ਨੁਕਤੇ 'ਚ ਸਮਝਣ ਦਾ ਯਤਨ ਕਰੋ। ਜੇ ਇੱਕੋ ਗੱਲ ਤੁਹਾਡੀ ਸਮਝ ਪੈ ਗਈ, ਮੇਰੇ ਵੀ ਸਮਝ ਪੈ ਗਈ, ਜੀਵਨ ਦਾ ਲਾਹਾ ਖੱਟ ਲਿਆ। ਉਹ ਹੈ ਕਿ ਜਗਜੀਵਨ ਪੁਰਖ ਵਿਸਾਰ ਕੇ, ਸਾਡੇ ਤਾਂ ਯਾਦ ਨਹੀਂ ਰਹਿੰਦਾ। ਐਤਕੀ ਮੈਂ ਇਹ ਵੀ ਲਿਖਿਆ ਵੀ ਅਸੀਂ ਗੱਲਬਾਤ ਬਹੁਤ ਕਰਦੇ ਹਾਂ, ਸਾਡੇ ਪਰਮੇਸ਼ੁਰ ਯਾਦ ਨਹੀਂ ਰਹਿੰਦਾ। ਯਾਦ ਰੱਖਣਾ ਚਾਹੁੰਦੇ ਹਾਂ, ਤਰੱਦਤ ਕਰਦੇ ਹਾਂ, ਅੰਮ੍ਰਿਤ ਵੇਲੇ ਜਾਗਦੇ ਹਾਂ। 4 ਘੰਟੇ ਇੱਥੇ ਨਾਮ ਸਿਮਰਨ ਹੁੰਦਾ, ਕੀਰਤਨ 1 ਘੰਟੇ ਸਮੇਤ, ਵੀ ਉਹਦੇ ਬਾਅਦ ਉੱਠ ਕੇ ਕਿੰਨੀ ਕੁ ਦੇਰ ਸਾਡੇ ਉਹ ਯਾਦ ਰਹਿੰਦਾ? ਜੀਵਨ ਵਿੱਚ ਕਾਰੋਬਾਰ ਕਰਦੇ ਆਉਂਦੇ ਕਿੰਨੀ ਕੁ ਦੇਰ ਸਾਡੇ ਯਾਦ ਰਹਿੰਦਾ? ਮਹਾਰਾਜ ਕਹਿੰਦੇ ਭੁੱਲ 'ਚ ਪਿਆ ਰਹਿੰਦਾ 24 ਘੰਟੇ। ਜਦ ਬੈਠਦਾ ਵੀ ਹੈ, ਜਦ ਵੀ ਯਾਦ ਕਰਨ ਨੂੰ ਬਹੁਤ ਮਿਹਨਤ ਕਰਦਾ, ਮਨ ਨੂੰ ਰੋਕਦਾ, ਰੱਬ ਦਾ ਕੁਛ ਬਣਦਾ ਨਹੀਂ, ਕਿਤੇ ਨਜ਼ਰ ਨਹੀਂ ਆਉਂਦਾ, ਕੋਈ ਪਿਆਰ ਨਹੀਂ ਜਾਗਦਾ, ਰੱਬ ਤੇ ਗੁਰੂ ਦਾ ਫਰਕ ਨਹੀਂ ਹੋਇਆ ਕਰਦਾ। ਰੱਬ ਵੱਲ ਨਾ ਜਾਓ, ਤੁਸੀਂ ਗੁਰੂ ਵੱਲ ਚਲੇ ਜਾਓ। ਗੁਰੂ ਉਹਦਾ ਸਾਕਾਰ ਸਰੂਪ ਹੈ, ਤੇ ਜਿਹੜਾ ਪਰਮੇਸ਼ਰ ਅਸੀਂ ਕਹਿੰਦੇ ਹਾਂ ਉਹ ਨਿਰਾਕਾਰ ਹੈ। ਉਹਨੂੰ ਉਹ ਤਾਂ ਡੀਲਿਟ ਦੀ ਪੜ੍ਹਾਈ ਦਾ ਸਬਜੈਕਟ ਹੈ, ਆਮ ਨਹੀਂ ਸਾਡਾ। ਸਾਡਾ ਸਬਜੈਕਟ ਗੁਰੂ ਇਹ ਹੈ, ਸਮੁੰਦਰ ਬਰੋਲ ਸਰੀਰ ਹਮ ਦੇਖਿਆ, ਇੱਕ ਵਸਤਰ ਨੂੰ ਦਿਖਾਈ, ਗੁਰੂ ਗੋਬਿੰਦ, ਗੋਬਿੰਦ ਗੁਰੂ ਹੈ, ਨਾਨਕ ਪ੍ਰੇਰਨਾ। ਨਿਸ਼ਚਾ ਹੀ ਨਹੀਂ ਸਾਡਾ ਬਣਦਾ, ਨਾ ਬਣਨ ਦੇ ਨਾਲ ਅਸੀਂ ਕਿਸੇ ਕਿਨਾਰੇ ਨਹੀਂ ਪਹੁੰਚਦੇ। ਸੰਤਾਂ ਕੋਲ ਕੀ ਹੁੰਦਾ? ਸੰਤਾਂ ਨੂੰ ਪਤਾ ਹੁੰਦਾ, ਉਹ ਹਰ ਵਕਤ ਵਿਸ਼ਲੇਸ਼ਣ ਕਰਦੇ ਆਪਣਾ ਵੀ ਦੂਜਿਆਂ ਦਾ, ਕਹਿੰਦੇ ਇੱਥੇ ਗਲਤੀ ਹੋ ਰਹੀ ਹੈ। ਹੁਣ ਵੱਡੀ ਗਲਤੀ ਮਹਾਰਾਜ ਨੇ ਦੱਸ ਦਿੱਤੀ ਕਿ ਤੁਹਾਡੀ ਫਰਸਟ੍ਰੇਸ਼ਨ ਦਾ ਕੰਮ ਕਾਰਨ ਇਹ ਹੈ ਕਿ ਤੁਸੀਂ ਹਰ ਵਕਤ ਪਰਮੇਸ਼ਰ ਨੂੰ ਤਾਂ ਭੁੱਲ ਜਾਂਦੇ ਹੋ, ਉਹਦੀ ਥਾਂ ਤੇ ਮਨੁੱਖਾਂ ਤੋਂ ਆਸ ਰੱਖੀ ਬੈਠੇ। ਮਨੁੱਖ ਜਿਹੜਾ ਉਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਨਿੰਦਿਆ ਚੁਗਲੀ ਵਕੀਲੀ ਰਾਜਾ ਜੀਵ ਹੈ, ਉਹ ਕੋਈ ਹੈਲਪ ਨਹੀਂ ਕਿਸੇ ਦੀ ਕਰ ਸਕਦਾ। ਉਹਦਾ ਹਿੱਤ ਹੋਊਗਾ, ਹੈਲਪ ਕਰੇਗਾ, ਨਹੀਂ ਨਹੀਂ ਕਰੇਗਾ, ਨਾਲੇ ਉਹਦੀ ਹੈਲਪ ਕੋਈ ਸਾਰਦੀ ਨਹੀਂ ਹੈ। ਮਨੁੱਖਾਂ ਦੀ ਹੈਲਪ ਨੇ ਕੀ ਕਰ ਲਿਆ ਪ੍ਰਹਲਾਦ ਦਾ? ਹੁਣ ਇਹ ਬਥੇਰੇ ਦੇ ਮਨ ਚ ਹਮਦਰਦੀ ਹੋਣੀ ਹੈ, ਕਿਸੇ ਨੇ ਰੱਖਿਆ? ਉਹ ਰੱਖਿਆ ਕਿਸ ਨੇ? ਉਹ ਪ੍ਰਭੂ ਨੇ ਰੱਖਿਆ। ਸਨਮਾਨ ਮਹਾਰਾਜ ਜੀ ਐਸਾ ਫਰਮਾਨ ਕਰ ਰਿਹਾ ਜਿਹੜਾ ਸਾਡੇ ਯਾਦ ਰੱਖਣ ਵਾਲਾ।
ਭੁੱਲ ਕੇ ਭਗਵਾਨ ਨੂੰ ਮਾਨਸ ਦੀ ਕਰ ਲਿਆ ਤਾਂ, ਭੁੱਲ ਕੇ ਭਗਵਾਨ ਨੂੰ ਮਾਨਸ ਦੀ ਰੱਖ ਲਿਆ ਤਾਂ, ਲਕਸ਼ਮੀ ਆਸਾ।
ਪੁਰਖ ਵਿਸਾਰ ਮਾਨਸ ਹੁੰਦੀ ਆ ਸਾਰੇ ਦੁੱਖਾਂ ਦਾ ਕਾਰਨ, ਪਰੇਸ਼ਾਨੀਆਂ ਦਾ ਕਾਰਨ। ਮਹਾਰਾਜ ਕਹਿੰਦੇ ਤੂੰ ਜਿਹਦੀ ਆਸ ਰੱਖਣੀ ਸੀ ਉਹਦੀ ਤਾਂ ਰੱਖੀ ਨੀ, ਮਨੁੱਖਾਂ ਦੀ ਆਸ ਰੱਖੀ ਹੋਈ ਤਾਂ ਉਹ ਤਾਂ ਆਪ ਬੇਚਾਰੇ ਤਰਲੇ ਮਾਰਦੇ ਨੇ, ਉਹਦੀ ਕੀ ਆਸ ਰੱਖੇਗਾ। ਆਸ ਰੱਖੋ ਸੱਚੇ ਸਾਹਿਬ ਦੀ, ਜਿਹੜਾ ਹਰ ਘਾਟ ਹਰ ਥਾਂ ਦੇ ਉੱਤੇ ਸਹਿ ਤੱਕ ਸਾਖੀ ਆਉਂਦੀ ਹੈ ਬਾਣੀ ਦੇ ਅੰਦਰ ਕਿ ਇੱਕ ਬੀਬੀ ਨੂੰ ਅਤ ਬਿਪਤਾ ਪਈ ਤੇ ਪਰਮੇਸ਼ਰ ਯਾਦ ਆਇਆ। ਪੰਜਾਲੀ ਕੋ ਰਾਜ ਸਮਾਂ ਮੈਂ ਰਾਮ ਨਾਮ ਸੁਤਾਈ, ਰਾਜ ਸਭਾ ਦੇ ਵਿੱਚ ਬੀਬੀ ਨੂੰ ਲੈ ਜਾਂਦਾ ਜਿਸਦਾ ਨਾਮ ਦ੍ਰੋਪਦੀ ਸੀ। ਸਾਖੀ ਤੁਸੀਂ ਸਾਰੇ ਜਾਣਦੇ ਹੋ, ਪੰਜੇ ਪਾਂਡਵਾਂ ਨੇ ਜੂਏ ਦੇ ਵਿੱਚ ਹਾਰ ਦਿੱਤੀ, ਆਪ ਵੀ ਹਰ ਗਏ, ਸਾਰਾ ਰਾਜ ਹਾਰ ਦਿੱਤਾ, ਔਰ ਉਸ ਪਤੀਵਰਤਾ ਬੀਬੀ ਨੂੰ ਵੀ ਹਾਰ ਦਿੱਤਾ। ਦੁਰਯੋਧਨ ਨੇ ਚਾਹੁੰਦਾ ਹੀ ਸੀ ਵੀ ਉਹ ਮੇਰੇ ਹੱਥ ਵਿੱਚ ਆਵੇ ਤੇ ਮੈਂ ਇਹਨਾਂ ਪਾਂਡਵਾਂ ਨੂੰ ਇੰਨਾ ਜਲੀਲ ਕਰਾਂ ਕਿ ਇਹਨਾਂ ਦੇ ਅੰਦਰ ਜਿਹੜਾ ਬਹੁਤ ਉੱਚਾ ਸਵਾਭਿਮਾਨ ਹੈ, ਅਣਖ ਹੈ, ਇੱਜ਼ਤ ਹੈ, ਇਹਨੂੰ ਮੈਂ ਮਿੱਟੀ ਵਿੱਚ ਰਲਾ ਦਾਂ, ਮੁੜ ਕੇ ਉੱਠਣ ਜੋਗੇ ਨਾ ਰਹੇ, ਖਤਮ ਹੋ ਜਾਣ। ਮੌਰਲੀ ਇੰਨਾ ਡਿਗਰੇਡ ਕਰਨਾ ਕਿ ਪਹਿਲਾਂ ਤਾਂ ਉਹ ਵੈਸੇ ਹੀ ਮਰ ਜਾਣ ਇਹਨੂੰ ਦੇਖ ਕੇ, ਜੇ ਜਿਉਂਦੇ ਵੀ ਰਹਿਣ ਤਾਂ ਕੋਈ ਵੈਲਿਊ ਨਾ ਉਹਨਾਂ ਦੀ, ਫਟਕਾਰਾ ਪੈਣਾ ਉਹਨਾਂ ਸਾਰਿਆਂ ਨੂੰ। ਮੈਨੂੰ ਤਾਂ ਜਿਹੜੀ ਪੈਣੀ ਹੈ ਪੈਣੀਆਂ ਹੀ ਹੈ, ਪਰ ਉਹਨਾਂ ਨੂੰ ਵੀ ਪੈ। ਉਸ ਵੇਲੇ ਹੁਕਮ ਦੇਤਾ ਕਿ ਉਸ ਦ੍ਰੋਪਦੀ ਨੂੰ ਲਿਆਓ, ਆਪਣੇ ਭਰਾ ਨੂੰ ਦੁਸ਼ਾਸਨ ਨੂੰ ਕਿਹਾ, ਉਹ ਇਹਦਾ ਵੀ ਪਿਓ ਸੀ ਦੁਰਯੋਧਨ ਦਾ, ਬਹੁਤ ਸਖਤੀ ਕਰਨ ਵਾਲਾ ਰੂੜ ਆਦਮੀ, ਪਸ਼ੂਆਂ ਵਰਗੀ ਬਿਰਤੀ। ਜਾ ਕੇ ਆਵਾਜ਼ ਦਿੰਦਾ, ਉਹਨੂੰ ਨੀ ਪਤਾ ਕਿ ਮੈਂ ਹਾਰੀ ਜਾ ਚੁੱਕੀ ਹਾਂ, ਮੇਰੇ ਪਤੀ ਹਰ ਗਏ ਨੇ ਤੇ ਰਾਜ ਹਰ ਗਿਆ। ਉਹ ਮੈਂ ਜਿਵੇਂ ਬੋਲਦੀ ਹੈ ਜਿਵੇਂ ਮਹਾਰਾਣੀਆਂ ਬੋਲਦੀਆਂ, ਉਹ ਕਹਿੰਦਾ ਤੂੰ ਤਾਂ ਜੂਏ ਚ ਹਾਰ ਦਿੱਤੀ, ਤੇਰੀ ਤਾਂ ਹੁਣ ਇੱਕ ਆਮ ਇਸਤਰੀ ਜਿੰਨਾ ਵੀ ਤੇਰਾ ਅਧਿਕਾਰ ਨਹੀਂ, ਤੂੰ ਤਾਂ ਗੁਲਾਮ ਹੋ ਚੁੱਕੀ ਹੈ, ਬਾਹਰ ਨਿਕਲ। ਉਹ ਹੈਰਾਨ ਹੋਈ ਖੜੀ ਹੈ ਕਿਉਂਕਿ ਇਹ ਜਿਹੜਾ ਅਚਾਨਕ ਫੈਸਲਾ ਸੁਣਿਆ ਹਾਲਤ, ਉਹਨੇ ਪੈਰਾਂ ਤੋਂ ਹਲਾਤ ਵੀ ਹੈ, ਆਹ ਵੀ ਗੱਲ ਹੋ ਸਕਦੀ ਹੈ। ਇਸ਼ਨਾਨ ਕਰਨ ਲੱਗੀ ਸੀ, ਇੱਕ ਧੋਤੀ ਤੇੜ ਸੀ, ਉਵੇਂ ਜਿਵੇਂ ਬਾਲਾਂ ਤੋਂ ਫੜ ਕੇ ਖਿੱਚੀ ਤੁਰਿਆ ਹੁੰਦਾ, ਕੋਈ ਨੀ ਉਹਦੀ ਬਾਤ ਸੁਣਦਾ। ਅੰਦਰ ਸਭਾ ਦੁਸਾਸ ਨੇ ਮੱਥੇ ਵਾਲ ਦਰੋਪਦੀ ਆਉਂਦੀ, ਫਰਮਾ ਦਿੱਤਾ ਦੂਤਾਂ ਨੂੰ, ਫਰਮਾਇਓ ਨੰਗੀ ਕਰੋ ਪੰਜਾਲੀ ਬਣਦੀ। ਉਸ ਵੇਲੇ ਮਨੁੱਖਾਂ ਦੀ ਆਸ ਤੱਕਦੀ ਹੈ। ਸਭ ਦੇ ਪਹਿਲਾਂ ਉਹਨੇ ਭੀਸ਼ਮ ਪਿਤਾਮਾ ਵੱਲ ਦੇਖਿਆ ਵੀ ਸਭ ਦੇ ਬਜ਼ੁਰਗ ਨੇ ਸਾਂਝੇ, ਐਡਾ ਕੋਈ ਦੁਨੀਆਂ ਦੇ ਅੰਦਰ ਅੱਜ ਦੀ ਦੁਨੀਆਂ ਚ ਕੋਈ ਯੋਧਾ ਨਹੀਂ ਹੈ, ਕੋਈ ਸੱਚ ਬੋਲਣ ਵਾਲਾ ਨਹੀਂ ਹੈ, ਕੋਈ ਪਵਿੱਤਰ ਕਰੈਕਟਰ ਵਾਲਾ ਨਹੀਂ ਹੈ, ਤੇ ਬਚਨ ਦਾ ਬਲੀ ਹੈ, ਤੇ ਮੈਂ ਇਹਦੀ ਆ ਮੈਂ ਉਹਦੀ ਇਹਦੀ ਪੋਤ ਨੂੰ ਜਾਂ ਪੜੋਤ ਨੂੰ ਲੱਗਦੀ ਹਾਂ, ਤੇ ਕਿਵੇਂ ਦੇਖ ਲਏਗਾ ਸਭਾ ਚ ਬੈਠਾ ਹੋਇਆ ਮੈਨੂੰ ਨਗਨ ਕਰਦੇ ਨੂੰ, ਇਹਦੀ ਅੱਖਾਂ ਮੈਨੂੰ ਕਿਵੇਂ ਦੇਖ ਲੈਣਗੀਆਂ। ਉਸਨੇ ਆਵਾਜ਼ ਮਾਰੀ ਲੇਕਿਨ ਉਹਨੇ ਨੀਵੀਂ ਪਾ ਦੀ, ਬਹੁਤ ਚਾਹ ਕੇ ਨਾ ਸਕਿਆ, ਬੇਆਸ ਹੋ ਗਈ। ਆਪਣੇ ਗੁਰੂ ਨੂੰ ਆਵਾਜ਼ ਮਾਰੀ ਕਿਰਪਾਚਾਰੀਆਂ ਕਿ ਜੇ ਬੰਦਾ ਫੇਰ ਹੋ ਜਾਵੇ ਤਾਂ ਗੁਰੂ ਤਾਂ ਹਮੇਸ਼ਾ ਹੀ ਮਦਦ ਕਰਦਾ। ਉਹਨੇ ਨੀਵੀਂ ਪਾ ਦੀ, ਭੀਸ਼ਮ ਪਿਤਾਮਾ ਦਰੋਣਾਚਾਰੀਆ ਵੱਲ ਦੇਖੇ ਕਿ ਬ੍ਰਾਹਮਣ ਹੈ, ਸੱਤ ਤੇ ਸੱਤ ਦਾ ਜਾਚ ਇਸ ਨੂੰ ਹੈ, ਭਲੇ ਬੁਰੇ ਦੀ ਜਾਚ ਹੈ, ਇਹੀ ਰੋਕ ਦੇਵੇਗਾ। ਉਹਨੇ ਨੀਵੀਂ ਪਾ ਲਈ। ਉਸ ਵੇਲੇ ਪੰਜੇ ਪਾਂਡਵ ਬੈਠੇ ਨੇ, ਗੁਲਾਮ ਬਣੇ ਹੋਏ, ਤਾਜ ਸਿਰ ਤੇ ਹੈ ਨੀ, ਲਾਹ ਦਿੱਤੇ ਗਏ। ਗੁਲਾਮ ਦਾ ਇਹ ਰਿਵਾਜ ਹੋਇਆ ਕਰਦਾ ਸੀ ਉਹਨਾਂ ਦਿਨਾਂ ਚ, ਉਹਦਾ ਜੋ ਵਸਤਰ ਚੰਗਾ ਹੁੰਦਾ ਉਤਾਰ ਦਿੱਤਾ ਜਾਂਦਾ ਸੀ, ਤੇ ਇੱਕ ਗੱਲ ਕਰ ਦਿੱਤੀ ਜਾਂਦੀ ਸੀ, ਉਹਦੇ ਕੇਸ ਕੱਟ ਦਿੱਤੇ ਜਾਂਦੇ ਸੀ। ਉਹ ਸਮਝਿਆ ਜਾਂਦਾ ਸੀ ਵੀ ਇਹ ਗੁਲਾਮ ਹੋ ਗਿਆ, ਇਹ ਹੁਣ ਸੁਸਾਇਟੀ ਦੇ ਬਰਾਬਰ ਨਹੀਂ ਰਿਹਾ, ਇਹ ਮੁੱਲ ਵਿਕਿਆ ਹੋਇਆ ਬੰਦਾ, ਕੇਸ ਉਹ ਰੱਖ ਨਹੀਂ ਸੀ ਸਕਦਾ। ਇਦੋਂ ਵੀ ਗਾਹ ਮੱਥੇ ਉੱਤੇ ਇੱਕ ਦਾਗ ਲਾ ਦਿੰਦੇ ਸੀ, ਮੋਹਰ ਬਣਾਈ ਹੋਈ ਸੀ ਮੱਥੇ ਤੇ ਲਾ ਦੇਣੀ, ਉਹ ਦਾਗ ਮੱਥੇ ਤੇ ਲੱਗਿਆ ਰਹਿੰਦਾ। ਦਾਗੇ ਹੋਏ ਬੰਦੇ ਹੁੰਦੇ ਸੀ, ਉਹ ਡਰਦੇ ਨਹੀਂ ਸੀ, ਭੱਜਦੇ ਨਹੀਂ ਸੀ, ਕਿਉਂਕਿ ਉਹ ਸੰਤਰ ਫਿਰੇ ਨਹੀਂ ਸੀ ਸਕਦੇ। ਉਹਨਾਂ ਵੱਲ ਦੇਖਦੀ ਹੈ, ਪੰਦੇ ਬੰਦ ਉਹ ਵੇਖਦੇ, ਔਖਟ ਰੁੱਢੀ ਨਾਰ ਜਿਨ੍ਹਾਂ ਦੀ। ਕਿਹਾ ਤੁਹਾਡੇ ਵੱਲ ਕਿੱਥੇ ਚਲੇ ਗਏ, ਤੁਹਾਡੀ ਗੈਰਤ ਕਿੱਥੇ ਚਲੀ ਗਈ। ਕਹਿਣ ਲੱਗੀ ਭੀਮ, ਤੇਰੇ ਤਾਂ ਡੋਲਿਆਂ ਦਾ ਬਲ ਸਾਰਾ ਸੰਸਾਰ ਮੰਨਦਾ ਸੀ, ਉਹ ਕਿੱਥੇ ਚਲਿਆ ਗਿਆ, ਕਿਉਂ ਨਹੀਂ ਤੁਸੀਂ ਬੋਲਦੇ। ਚੱਕ ਹੀ ਜਾਂਦੇ ਨੇ ਬੇਟਾ ਬੇਟਾ। ਉਸ ਵੇਲੇ ਸਮਝ ਆ ਗਈ ਕਿ ਰਾਖਾ ਜੇ ਹੋ ਸਕਦਾ ਤਾਂ ਪ੍ਰਭੂ ਹੋ ਸਕਦਾ। ਉਸ ਵੇਲੇ ਉਹਨੇ ਆਵਾਜ਼ ਮਾਰੀ, ਅੱਖੀ ਮੇਰ ਧਿਆਨ ਤਰ ਹਾਹਾ ਕ੍ਰਿਸ਼ਨ ਕਰੇ ਬਿਲਾਂ ਦੀ। ਹੁਣ ਜਦ ਦਿਨੋਂ ਆਵਾਜ਼ ਉੱਠਦੀ ਹੈ, ਮਹਾਰਾਜ ਕਹਿੰਦੇ ਪਰਮੇਸ਼ਰ ਇੰਨਾ ਨੇੜੇ ਹੋ ਕੇ ਸੁਣਦਾ ਹੈ। ਹਾਥੀ ਕੀ ਚਿੰਗਾੜ ਪਲ ਪਾਛੇ ਪਹੁੰਚ ਤਾਏ, ਚੀਟੀ ਕੀ ਪੁਕਾਰ ਪਹਿਲੇ ਹੀ ਸੁਣੀ ਹੈ। ਤੇ ਇੱਕ ਸੈਕਿੰਡ ਵੀ ਨਹੀਂ ਲੱਗਿਆ, ਉਹਨੇ ਇੱਕ ਝਟਕਾ ਮਾਰਿਆ ਸੀ, ਅੱਧੀ ਧੋਤੀ ਲਾ ਦਿੱਤੀ ਸੀ, ਸਿਰ ਬੱਧੀ ਰਹਿ ਗਈ ਸੀ, ਉੱਪਰਲਾ ਹਿੱਸਾ ਸਾਰਾ ਬਸਤਰਹੀਨ ਹੋ ਗਿਆ ਸੀ, ਤੇੜ ਜਿਹੜੀ ਇੱਕ ਵਾਰੀ ਵਿਹੜੀ ਹੋਈ ਸੀ ਉਹੀ ਰਹਿ ਗਈ। ਉਹਨੇ ਦੂਸਰਾ ਮਾਰਿਆ, ਇੱਕਦਮ ਤੁਰ ਪਿਆ ਕੱਪੜਾ, ਖਿੱਚਣ ਦੀ ਵੀ ਲੋੜ ਨਹੀਂ, ਮਾੜਾ ਮਾੜਾ ਖਿੱਚੀ ਜਾਂਦਾ ਕੱਪੜਾ, ਤੁਰੀ ਜਾਂਦਾ, ਖਿੱਚੀ ਜਾਂਦਾ, ਤੁਰੀ ਜਾਂਦਾ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਇਹ ਵਾਕਾ ਲਿਖਿਆ, ਅਸੀਂ ਮੰਨਦੇ ਨਹੀਂ ਹਾਂ, ਜਿਹੜੀਆਂ ਸਾਡੇ ਠੀਕ ਆਉਂਦੀਆਂ ਉਹ ਤਾਂ ਗੱਲਾਂ ਮੰਨ ਲੈਂਦੇ ਹਾਂ, ਜਿਹੜੀਆਂ ਨਹੀਂ ਆਉਂਦੀਆਂ ਅਸੀਂ ਕਹਿੰਦੇ ਇਹ ਤਾਂ ਗੁਰੂ ਦਸ ਦੀ ਹੈ ਹੀ ਨਹੀਂ, ਇਹ ਵੀ ਰੌਲਾ ਗੌਲਾ ਸਾਡੇ ਚ ਬਹੁਤ ਮੱਚਿਆ ਹੈ। ਮਹਾਰਾਜ ਨੇ ਤੇਰੇ ਚਰਿੱਤਰ ਲਿਖਿਆ, ਅੱਜ ਦਾ ਲਿਖਾਰੀ ਬਿਲਕੁਲ ਨਹੀਂ ਮੰਨਦਾ। ਧਾਰਮਿਕ ਆਦਮੀ ਨੇ ਜਵਾਬ ਦੇਤਾ ਵੀ ਗੁਰੂ ਗੋਬਿੰਦ ਸਿੰਘ ਦੀ ਗੱਲ ਮੈਂ ਗੱਲਾਂ ਨਹੀਂ ਲਿਖ ਸਕਦੀ। ਗਾਹ ਕੀ ਹੋਇਆ, ਉਹਦੇ ਅੰਤ ਦੇ ਉੱਤੇ ਚੌਪ ਪਈ ਆ, ਅਮਰੀ ਕਰੋ ਹਾਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ, ਇਹਦੇ ਨਾਲ ਅਸੀਂ ਅੰਮ੍ਰਿਤ ਛਕਾਉਂਦੇ ਹਾਂ। ਜੇ ਮੇਰੇ ਵਰਗਾ ਕਹਿੰਦੇ ਭਾਈ ਜੇ ਤੁਸੀਂ ਪਿਛਲਾ ਨਹੀਂ ਮੰਨਦਾ ਤਾਂ ਚੌਪਈ ਵੀ ਨਾ ਮੰਨੋ, ਕਿਉਂਕਿ ਇਹਦੇ ਵਿੱਚ ਵੀ ਸਿਧਾਂਤ ਜਿਹੜਾ ਹੋਰ ਤਰ੍ਹਾਂ ਦਾ, ਉਹ ਬਾਬੇਲਾ ਮੁੱਕ ਜਾਂਦਾ। ਇੱਕ ਨੇ ਕਹਿਤਾ ਸੀ ਮਾਰ ਉਦੋਂ ਬੁਰਾ ਹਾਲ ਹੋ ਗਿਆ ਵਿਚਾਰੇ ਦਾ, ਉਹ ਕਹਿੰਦਾ ਮੈਨੂੰ ਦੱਸੋ ਜਾਂ ਉਹਨੂੰ ਮੰਨੋ ਵੀ ਉਹ ਹੈਗਾ। ਜਦ ਉਹ ਲਗਾਤਾਰ ਆ ਰਹੇ ਨੇ, ਫਿਰ ਇਹਨੂੰ ਕਿਉਂ ਜਵਾਬ ਦੇ ਰਹੇ ਹੋ, ਚੌਪਈ ਫਿਰ ਛੱਡ ਦੋ। ਜੇ ਤ੍ਰਿਆ ਚਿੱਤਰ ਗੁਰੂ ਸਾਹਿਬ ਦਾ ਨਹੀਂ ਤਾਂ ਚੌਪਈ ਵੀ ਉਹਦੀ ਨਹੀਂ ਹੈ, ਚੌਪਈ ਦੂਈ ਲੈ ਲਓ, ਪ੍ਰਣਵਾ ਜਿਹੜੀ ਆਉਂਦੀ ਹੈ ਅਕਾਲ ਉਸਤਰ ਦੇ ਅੰਦਰ, ਰੌਲਾ ਪੈ ਜਾਂਦਾ ਗੱਲ ਦਾ, ਕਿਉਂਕਿ ਅਸੀਂ ਭਾਵ ਹੀ ਪਾ ਲੈਂਦੇ ਹਾਂ। ਗੁਰੂ ਮਹਾਰਾਜ ਲਿਖਦੇ ਨੇ ਕਿ ਹਿੰਦੀ ਬੰਦਾ ਸੀਗਾ ਜਿਹੜਾ ਪਰਮੇਸ਼ਰ ਨਾਲ ਵੀ ਜਿੱਦ ਕਰਦਾ ਸੀ, ਜਿਹੜਾ ਦੁਰਯੋਧਨ ਸੀ ਨਹੀਂ ਮੰਨਦਾ ਸੀ, ਉਹ ਕਹਿੰਦਾ ਆਦਮੀ ਦੇ ਵਿੱਚ ਬੜੀ ਤਾਕਤ ਦਿੱਤੀ ਹੈ, ਬਹੁਤ ਤਾਕਤ ਹੈ। ਉਹ 7 ਦਿਨ 7 ਰਾਤਾਂ ਲਗਾਤਾਰ ਸਾਰੀ ਖਿੱਚੀ ਗਏ, ਦੁਰਯੋਧਨ ਬੇਹੋਸ਼ ਹੋ ਕੇ ਗਿਰ ਗਿਆ, ਦੁਸ਼ਾਸਨ ਬੇਹੋਸ਼ ਹੋ ਕੇ ਗਿਰ ਗਿਆ, ਤੇ ਉੱਥੇ ਸੀ ਕੀ ਕਹਿੰਦੇ ਕਿਲਾ ਬਣ ਗਿਆ ਕੱਪੜਿਆਂ ਦਾ, ਕੱਪੜ ਕੋਟ ਸਾਰਿਆਂ ਨੂੰ ਥੱਕੇ ਦੂਤ ਨਾ ਪਾਰ ਸਾਂਝੀ ਇਨਫਿਨਿਟੀ ਨਾਲ ਕਿਹੜਾ ਬੰਦਾ ਜਿਹੜਾ ਮੱਥਾ ਲਾ ਲੇਗਾ, ਕਿਉਂਕਿ ਆਵਾਜ਼ ਸੁਣ ਲਈ ਉਹਦੀ। ਅਖੀਰ ਹੱਥ ਮਰੋੜਨ ਲੱਗ ਗਏ, ਉੱਠੇ ਵੀ ਇਹ ਨਹੀਂ ਹੁੰਦਾ, ਕਹਿੰਦੇ ਜਾ ਕਰ ਘਰ ਆ ਜਾਂਦੀ, ਹੱਥ ਮਰੋੜਨ ਸਿਰ ਤੁਨਣ ਪਛੋ ਤਾਨ ਕਰਨ ਜਹਿ ਜਾਂਦੀ, ਪਛਤਾਵਾ ਕਰ ਰਹੇ ਨੇ, ਸਾਰਾ ਹੀ ਠਾਕਰ ਮਿਲੇ, ਕ੍ਰਿਸ਼ਨ ਮਹਾਰਾਜ ਮਿਲੇ ਆ ਕੇ ਉਦਾਸ ਦੇਖ ਕੇ ਪੁੱਛਿਆ ਦ੍ਰੋਪਦੀ ਕੀ ਗੱਲ, ਇੰਨਾ ਚਿੱਤ ਤੇਰਾ ਉਦਾਸ ਹੋਇਆ ਹੋਇਆ, ਬਸਤਰ ਨਹੀਂ ਤਾਂ ਪਹਿਨੇ। ਕਹਿੰਦੀ ਮਹਾਰਾਜ ਤੁਸੀਂ ਸਭ ਕੁਝ ਜਾਣਦੇ, ਸਭ ਕੁਝ ਜਾਣਦੇ ਹੋ, ਮੈਂ ਤੇ ਕੀ ਪੁੱਛਦੇ ਹਾਂ ਤੁਸੀਂ, ਪਰ ਮਹਾਰਾਜ ਮੈਨੂੰ ਇੱਕ ਬੜਾ ਰੰਜ ਹੈ ਮੇਰੇ ਮਨ ਚ, ਇੱਕ ਅਲੰਬ ਹੈ ਤੁਹਾਡੇ ਸਿਰ ਚ। ਕਹਿਣ ਲੱਗੇ ਕੀ ਅਲੰਬ ਹੈ, ਕਹਿੰਦੇ ਤੁਸੀਂ ਮੈਨੂੰ ਇੰਨਾ ਬੇਇੱਜ਼ਤ ਕਰਾਇਆ ਉੱਥੇ ਸਭਾ ਚ, 7 ਦਿਨ ਮੇਰੇ ਕੱਪੜੇ ਲਾਈ ਗਏ ਤੇ ਤੁਸੀਂ ਪਹਿਲਾਂ ਹੀ ਪਹੁੰਚ ਜਾਂਦੇ। ਕਹਿੰਦੇ ਦ੍ਰੋਪਦੀ ਇਹਦੇ ਚ ਮੇਰਾ ਕਸੂਰ ਨਹੀਂ ਹੈ, ਕਸੂਰ ਤੇਰਾ, ਜਦ ਤੇਰੇ ਵਸਤਰ ਪਹਿਲਾਂ ਦਾ ਤਾਂ ਸਵਾਲ ਤੂੰ ਛੱਡੇ ਦੇ, ਮੈਨੂੰ ਭੁੱਲੀ ਬੈਠੀ ਸੀ, ਪਰ ਜਦ ਤੇਰੇ ਵਸਤਰ ਲਾਉਣ ਲੱਗੇ ਮੈਂ ਤੇਰੇ ਯਾਦ ਆਇਆ ਤੇਰੇ ਪਿੱਛੇ ਪਤਾਮਾ। ਮਨੁੱਖ ਦੀ ਤਾਂ ਆਸ ਕਰੀ ਕੀ ਲੈ ਲਿਆ ਉਸ ਮਨੁੱਖ ਤੋਂ। ਦਰੋੜਾਚਾਰੀਆ ਦਾ ਧਿਆਨ ਕਰਿਆ, ਕਿਰਪਾਚਾਰੀਆ ਗੁਰੂ ਕੁਲ ਗੁਰੂ ਦਾ ਧਿਆਨ ਕਰਿਆ, ਫਿਰ ਤੂੰ ਪਾਂਡਵਾਂ ਵੱਲ ਦੇਖਦੀ ਹੈ। ਮੈਨੂੰ ਤਾਂ ਆਵਾਜ਼ ਕਦ ਮਾਰੀ ਜਦ ਅੱਧੀ ਧੋਤੀ ਤੇਰੀ ਲੈ ਗਈ, ਤੇ ਹੁਣ ਟਾਈਮ ਕਿੰਨਾ ਸੀ, ਸਕਿੰਟਾਂ ਦਾ ਹੀ ਟਾਈਮ ਸੀ ਨਾ। ਅਖੀ ਮੀਰ ਧਿਆਨ ਧਰ, ਹਾਂ ਕ੍ਰਿਸ਼ਨ ਕਰੇ ਬਿੱਲਾਂ ਦੀ। ਮੈਨੂੰ ਤਾਂ ਉਸ ਵੇਲੇ ਆਵਾਜ਼ ਮਾਰੀ, ਮੈਨੂੰ ਤਾਂ ਕੋਈ ਯਾਦ ਨਹੀਂ ਕਰਦਾ, ਮੇਰੇ ਉੱਤੇ ਕੋਈ ਵਿਸ਼ਵਾਸ ਨਹੀਂ ਰੱਖਦਾ। ਭਾਵੇਂ ਮਹਾਂਪੁਰਸ਼ ਸੱਤ ਪੁਰਸ਼ ਇਸ ਤਰ੍ਹਾਂ ਦੇ ਨਾਲ ਸਮਝਾਉਂਦੇ ਨੇ, ਉਹ ਤਾਂ ਕਦੇ ਵੀ ਨਾ ਹਾਰਦਾ ਜਿਹਦੇ ਮੁਝੇ ਕਿ ਜਿਸਦਾ ਸੰਸਾਰ ਵਿੱਚ ਕੋਈ ਨਾ ਨਾ ਬਣਦਾ ਹੋਵੇ, ਅਨਾਥ ਬਣ ਜਾਵੇ ਤੇ ਉਹਦਾ ਧਿਆਨ ਮੇਰੇ ਵੱਲ ਆ ਜਾਏ, ਮੈਂ ਤਾਂ ਉਡੀਕਦਾ ਹੀ ਰਹਿਣਾ, ਕਿਉਂਕਿ ਮੈਨੂੰ ਆਦਤ ਪਈ ਹੋਈ ਹੈ। ਪ੍ਰਭ ਜੀ ਨੂੰ ਬਾਣ ਹੈ ਅਨਾਥਾਂ ਦੀ ਬਾਣ ਹੈ ਬਾਣ ਤੋਂ ਬਾਣ ਉਹ ਮਾਲਕ ਬਣ ਜਾਂਦਾ ਉਹਨਾਂ ਦਾ ਜਿਹਨਾਂ ਦਾ ਕੋਈ ਨਹੀਂ ਹੁੰਦਾ। ਸਾਰੀਆਂ ਆਸਾਂ ਛੱਡ ਕੇ ਜੋ ਉਹਦੀ ਸ਼ਰਨ ਲੈ ਲੈਂਦਾ ਮਹਾਰਾਜ ਕਹਿੰਦੇ ਉਹਦੀ ਰਾਖੀ ਹੁੰਦੀ ਹੈ, ਉਹਦੇ ਸਿਰ ਦੇ ਉੱਤੇ ਉਹਦਾ ਹੱਥ ਹੁੰਦਾ, ਇਸ ਕਰਕੇ ਫਰਮਾਨ ਹੈ
ਸ਼ਰਨ ਵਿਚਾਰੋ ਮਨ ਰੇ ਪ੍ਰਭ
ਨਾਥਾਂ ਦਾ ਜਿਹੜਾ ਨਾਥ ਬਣਦਾ ਹੈ। ਫਿਰ ਪਿਆਰਿਆ ਤੂੰ ਮਨੁੱਖ ਦੀ ਆਸ ਰੱਖੀ ਬੈਠਾ, ਉਹਦੀ ਸ਼ਰਨ ਕਿਉਂ ਨੀ ਵਿਚਾਰਦਾ? ਸਾਡੇ ਕਹਿੰਦੇ ਜੀ ਰੱਬ ਨੇੜੇ ਆ, ਕੁਸਮ ਨੇੜੇ ਆ, ਐਸਾ ਖਿਆਲ ਹੈ ਉਹਨਾਂ ਬੰਦਿਆਂ ਦਾ ਜਿਹੜੇ ਰੱਬ ਦੇ ਬਾਰੇ ਜਾਣਦੇ। ਕਹਿੰਦੇ ਕੁਸਮ ਨੇੜੇ, ਅਸੀਂ ਕਹਿੰਦੇ ਹਾਂ ਪਰਮੇਸ਼ਰ ਨੇੜੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਗਦਾਦ ਚ ਗਏ ਹੋਏ ਨੇ, ਉੱਥੇ ਅੰਮ੍ਰਿਤ ਵੇਲੇ ਦਰਿਆ ਚੱਲਦਾ ਕੋਲ ਦੀ, ਨਜਲਾ ਫਰਾਤ ਦੋ ਵੱਡੇ ਦਰਿਆ ਨੇ ਉਹਦੇ, ਹਰ ਵਕਤ ਚੱਲਣ ਵਾਲੇ ਦਰਿਆ, ਮਿੱਠਾ ਪਾਣੀ ਉਹਨਾਂ ਦਾ। ਗੁਰੂ ਮਹਾਰਾਜ ਜੀ ਉਸ ਦਰਿਆ ਦੇ ਕੰਢੇ ਤੇ ਜਿੱਥੇ ਅੱਜ ਗੁਰਦੁਆਰਾ ਬਣਿਆ ਹੈ ਉੱਥੇ ਬੈਠ ਜਾਂਦੇ ਨੇ। ਉੱਥੇ ਬੈਠ ਕੇ ਜਪਜੀ ਸਾਹਿਬ ਦੀ ਵਿਚਾਰ ਹੌਲੀ ਹੌਲੀ ਚੱਲ ਰਹੀ ਹੈ। ਉਹਦੇ ਵਿੱਚ ਆਇਆ ਪਾਤਾਲ ਪਾਤਾਲ ਲਖ ਆਗਾਸਾ ਆਗਾਸ ਓੜ ਕੋੜ ਪਾਲ ਥਕੇ ਵੇਦ ਕਹਿਣ ਕੁਆਤ ਸਹਿ ਸੁਠਾਰਾ ਕਹਿਣ ਕਤੇ ਬਾ ਅਸਲੋ ਇਕਤਾ ਲੇਖਾ ਹੋਏ ਤਾਂ ਲਿਖੀਆ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖਿਆ ਪੇ ਜਾਣੇ ਆ। ਉਹ ਨਾਲ ਹੀ ਉੱਥੇ ਬਿਲਕੁਲ ਨੇੜੇ ਹੀ ਇੱਕ ਦਸਤਗੀਰ ਪੀਰ ਦਾ ਮਰੀਦ ਜੋ ਹਿੰਦੁਸਤਾਨ ਦੇ ਰਹਿਣ ਵਾਲਾ ਖਾਸ ਕਰਕੇ ਪੰਜਾਬ ਦੇ, ਉਹਨੇ ਅੱਖਰ ਅੱਖਰ ਸੁਣੇ ਪਰ ਭਾਈ ਮਰਦਾਨੀ ਵੱਲ ਤਾਂ ਦੇਖਿਆ ਵੀ ਇਹ ਇਸਲਾਮ ਦਾ ਧਾਰਨੀ ਹੈ। ਗੁਰੂ ਨਾਨਕ ਬਾਰੇ ਉਹ ਹੈਰਾਨ ਹੋ ਗਿਆ ਵੀ ਇਹ ਕੌਣ ਹੋਇਆ, ਇਹਦਾ ਫੇਟ ਕੀ ਹੋਇਆ। ਸਾਡੇ ਤਾਂ ਸੱਤ ਪਤਾਲ ਸੱਤ ਆਕਾਸ਼ ਕਹਿੰਦੇ ਨੇ, ਇਹ ਕਹਿੰਦਾ ਅੰਤ ਹੀ ਨਹੀਂ ਹੈ, ਅੱਲਾਹ ਤਾਲਾ ਹੀ ਜਾਣਦਾ ਵੀ ਕਿੱਥੇ ਤੱਕ ਹੈ। ਤੇ ਇਹਦਾ ਕੁਫਰ ਬੋਲਤਾ, ਬਗਦਾਦ ਹੋਵੇ ਸੀਟ ਇਸਲਾਮ ਦੀ ਜਿੱਥੇ ਖਲੀਫਿਆਂ ਦਾ ਰਾਜ, ਸਭ ਤੋਂ ਜ਼ਿਆਦਾ ਵਿਦਵਾਨ ਜੇ ਇਸਲਾਮ ਦੇ ਹੋਏ ਨੇ ਤਾਂ ਬਗਦਾਦ ਵਿੱਚ ਹੋਏ ਨੇ। ਬਗਦਾਦ ਦੇ ਖਲੀਫਿਆਂ ਦੇ ਅੰਦਰ ਇੱਕ ਧੁਨ ਸੀ ਕਿ ਉਹ ਦੁਨੀਆਂ ਭਰ ਦੇ ਵਿੱਚ ਵਿਦਵਾਨ ਪੁਰਸ਼ ਨੂੰ ਕਿਡਨੈਪ ਕਰ ਲੈਂਦੇ ਸੀ ਸਮੇਤ ਉਹਦੀਆਂ ਪੁਸਤਕਾਂ ਦੇ, ਉੱਥੇ ਜਾ ਕੇ ਉਹਨੂੰ ਕਨਵਰਟ ਕਰ ਲੈਂਦੇ ਸੀ ਤੇ ਅਨੁਵਾਦ ਕਰਾਉਂਦੇ ਸੀ ਅਰਬੀ ਵਿੱਚ। ਬੜਾ ਰਿਚ ਕਰ ਲਿਆ ਉਹਨਾਂ ਨੇ ਦੂਸਰਿਆਂ ਦਾ, ਉਹਨਾਂ ਗੱਲਾਂ ਨੂੰ ਤਾਂ ਮੰਨਦੇ ਸੀ। ਸੂਫੀ ਮਤ ਹੋਇਆ ਹੀ ਇੱਥੋਂ ਹੈ ਕਿ ਵੇਦਾਂਤ ਸ਼ਾਸਤਰ ਉੱਥੇ ਜਾ ਕੇ ਅਨੁਵਾਦ ਹੋਇਆ, ਵੇਦਾਂ ਦੀਆਂ ਗੱਲਾਂ ਉਪਨਿਸ਼ਦਾਂ ਦੀਆਂ ਉੱਥੇ ਹੋਈਆਂ। ਸਿਆਣੇ ਸੀ, ਉਹਨਾਂ ਨੇ ਕਿਹਾ ਵੀ ਆਹ ਸੱਤ ਹੈ, ਇਹ ਨੌਲੇਜ ਹੋਰ ਹੈ, ਉਹਨਾਂ ਨੇ ਮੰਨ ਲਈ। ਇਸ ਤਰ੍ਹਾਂ ਦੇ ਨਾਲ ਇਹ ਬਾਤ ਨਵੀਂ ਉਸਨੇ ਸੁਣੀ, ਜਾ ਕੇ ਕਿਹਾ, ਕਹਿੰਦਾ ਪੀਰ ਜੀ, ਬਗਦਾਦ ਸ਼ਹਿਰ ਦੇ ਅੰਦਰ ਇੱਕ ਪੀਰ ਆਇਆ ਹੋਇਆ, ਇੱਕ ਮਰੀਦ ਆ, ਉਹਦੇ ਨਾਲ ਦੋ ਮਰੀਦ ਨੇ, ਤੇ ਉਹਦੇ ਗੱਲ ਆਹ ਕਹੀ ਹੈ ਵੀ ਨਾ ਪਤਾਲਾਂ ਦਾ ਅੰਤ ਹੈ ਨਾ ਆਕਾਸ਼ਾਂ ਦਾ ਅੰਤ ਹੈ, ਇਹ ਕਿਤਾਬਾਂ ਜਿਹੜੀਆਂ ਨੇ ਇਹ ਲਿਮਿਟ ਵਿੱਚ ਰਹਿ ਕੇ ਗੱਲ ਕਰਦੀਆਂ ਨੇ, ਉਹ ਤਾਂ ਅੱਲਾਹ ਤਾਲਾ ਖੁਦੇ ਜਾਣਦਾ ਵੀ ਕਿੰਨੇ ਨੇ। ਕਹਿਣ ਲੱਗਿਆ ਹੈ ਬਗਦਾਦ ਦੇ ਜੜਾਂ ਜਾ ਕੇ ਕੋਈ ਕੁਫਰ ਬੋਲੇ, ਸਾਡੀ ਸੀਟ ਹੈ ਜਿੱਥੇ ਐਜੂਕੇਸ਼ਨ ਦੀ, ਅਸੀਂ ਅੰਮ੍ਰਿਤਸਰ ਨੂੰ ਕਹਿੰਦੇ ਹਾਂ, ਉੱਥੇ ਦਰਬਾਰ ਸਾਹਿਬ ਦੇ ਨੇੜੇ ਜਾ ਕੇ ਕੋਈ ਸਿਧਾਂਤ ਤੋਂ ਉਲਟ ਬੋਲੇ, ਅਸੀਂ ਵੀ ਗੁੱਸੇ ਹੋ ਜਾਈਏ, ਬੁਰਾ ਮੰਨਦੇ ਹਾਂ ਅਸੀਂ ਬਹੁਤ, ਕਿਉਂਕਿ ਕੱਟੜਪੁਣਾ ਹੁੰਦਾ ਹਰ ਧਰਮ ਦੇ ਵਿੱਚ ਹੁੰਦਾ, ਬਰੀ ਨਹੀਂ ਕੋਈ ਵੀ ਹੋ ਸਕਦਾ। ਇਹ ਜ਼ਰੂਰੀ ਵੀ ਹੁੰਦਾ ਕਿਸੇ ਹੱਦ ਤੱਕ, ਪਰ ਇਹ ਨਹੀਂ ਵੀ ਸਦਾ ਹੀ ਚਿੰਬੜਿਆ ਰਹੇ, ਕਿਉਂਕਿ ਉੱਪਰ ਲੰਘਣਾ ਸੀ ਥੋੜ੍ਹੀ ਦੇਰ ਵਾਸਤੇ ਹੁੰਦਾ, ਉਹ ਤੋਂ ਬਾਅਦ ਫਿਰ ਉੱਚੀ ਚੜ੍ਹਾਈ ਹੁੰਦੀ ਹੈ, ਸੈਲਫ ਡਿਸਿਪਲਿਨ ਹੁੰਦਾ, ਉਹ ਫਿਰ ਖਿਆਲ ਬਣ ਜਾਂਦੇ ਨੇ, ਟੁੱਟਦੇ ਹੀ ਨਹੀਂ, ਫਿਰ ਬੜਾ ਮੁਸ਼ਕਿਲ ਹੋ ਜਾਂਦਾ। ਉਹਨੇ ਬੜਾ ਗੁੱਸਾ ਕਰਿਆ, ਕਹਿਣ ਲੱਗਿਆ ਸ਼ਹਿਰ ਵਿੱਚ ਹੁਕਮ ਕਰ ਦਿਓ ਕਿ ਉਹਨੂੰ ਸੰਸਾਰ ਕਰ ਦਿੱਤਾ ਜਾਵੇ, ਪਰ ਮੈਂ ਉੱਥੇ ਮੌਕੇ ਤੇ ਖੜ ਕੇ ਦੇਖਾਂਗਾ। ਮਾੜੀ ਜੀ ਗੱਲ ਹੋਈ ਹੈ, ਕੋਈ ਬਾਤ ਨਹੀਂ ਹੋਈ, ਇੰਨੀ ਧਾਰਮਿਕ ਵਿਰੋਧਤਾ ਤੇ ਇੰਟੋਲਰੈਂਸ ਕਿ ਇੱਕ ਗੱਲ ਸੁਣਨ ਨੂੰ ਤਿਆਰ ਨਹੀਂ। ਇਹ ਇੱਥੇ ਨਹੀਂ ਸੀ, ਬਗਦਾਦ ਵਿੱਚ ਹੀ ਹੈ। ਜਿਸ ਬੰਦੇ ਨੇ ਸਾਇੰਸ ਦੇ ਵਿੱਚ ਇਹ ਗੱਲ ਕਹੀ ਕਿ ਧਰਤੀ ਜਿਹੜੀ ਹੈ ਸੂਰਜ ਦੁਆਲੇ ਕੱਢਦੀ ਆ, ਉਹ ਬੰਦੇ ਨੂੰ ਫਾਂਸੀ ਤੇ ਚੜ ਦਿੱਤਾ ਗਿਆ ਸੀ, ਸ਼ਾਇਦ ਉਹਦਾ ਨਾਮ ਗਲੇਡੀਓ ਐਸਾ ਸੀ। ਇਸੇ ਤਰ੍ਹਾਂ ਜਿਹਨਾਂ ਨੇ ਰਾਈਫਲ ਕੱਢੀ ਸਭ ਤੋਂ ਪਹਿਲਾਂ ਸ੍ਰੀਨਗਰ, ਉਹ ਬੰਦੇ ਨੂੰ ਫਾਂਸੀ ਦਿੱਤੀ ਗਈ ਸੀ। ਉਹ ਨਹੀਂ ਟੋਲਰੇਟ ਕਰਦੇ ਨਵੀਂ ਬਾਤ, ਅੱਜ ਵੀ ਨਹੀਂ ਕਰਦੇ, ਅੱਜ ਆਪਣੇ ਸਿਧਾਂਤ ਦਿਓ ਤੁਸੀਂ, ਨਵੇਂ ਪੇਟਾਂ ਬੱਟੇ ਮਾਰ ਲੱਗ ਜਾਂਦੇ ਨੇ। ਗੁਰੂ ਨਾਨਕ ਨਾਲ ਕਿੰਨੀ ਹੋਈ, ਪੜ੍ਹ ਕੇ ਦੇਖੋ ਕਦੇ। ਕੋਈ ਕਹਿੰਦੇ ਮੈਨੂੰ ਭੂਤਨਾ ਕਹਿੰਦਾ, ਕੋਈ ਬੇਤਰਲਾ ਕਹਿੰਦਾ, ਕਿੰਨੇ ਮੈਨੂੰ ਤਾਨੇ ਦਿੰਦੇ ਨੇ, ਨੇੜੇ ਨਹੀਂ ਆਉਂਦੇ, ਤੇ ਮੈਨੂੰ ਦੀਵਾਨਾ ਕਹਿੰਦੇ ਨੇ। ਮੈਂ ਤਾਂ ਆਪਣੇ ਪਿਆਰ ਪਿਆਰੇ ਦੇ ਪਿਆਰ ਵਿੱਚ ਦੀਵਾਨਾ ਹੋਇਆ, ਮੁਰਗਾਂ ਨੂੰ ਕੀ ਪਤਾ। ਮੈਨੂੰ ਕੁਰਾਹੀਆ ਕਹਿੰਦੇ ਨੇ, ਕਿੰਨੇ ਮਾੜੇ ਸ਼ਬਦ ਗੁਰੂ ਨਾਨਕ ਵਾਸਤੇ ਉਸ ਵੇਲੇ ਬਣਾਏ ਗਏ, ਸੁਣ ਕੇ ਹੀ ਅਗਲਾ ਪਾਸੇ ਹਟ ਜਾਂਦਾ ਸੀ ਵੀ ਇਹ ਤਾਂ ਕੁਰਾਹੀਆ। ਮਰਦਾਨੇ ਨੂੰ ਇਸ ਗੱਲ ਤੋਂ ਗੁੱਸਾ ਆਇਆ ਸੀ, ਸੱਚੇ ਪਾਤਸ਼ਾਹ ਮੇਰੇ ਕੰਨ ਨਹੀਂ ਸੁਣ ਸਕਦੇ, ਮੈਨੂੰ ਕਹਿਣ ਨੂੰ ਕੁਰਾਹੀਏ ਦਾ ਮੀਰ ਆ ਗਿਆ, ਮਰਾਸੀ ਆ ਗਿਆ, ਮੈਨੂੰ ਤਾਂ ਕੋਈ ਕਰਦਾ ਹੀ ਨਹੀਂ, ਉਂਗਲੀਆਂ ਕਰ ਕਰਕੇ ਕਹਿੰਦੇ ਨੇ। ਇੱਥੇ ਤੱਕ ਨੌਬਤ ਪਹੁੰਚ ਗਈ, ਸੱਚੇ ਪਾਤਸ਼ਾਹ ਮੈਨੂੰ ਧੱਕਾ ਦੇ ਤਾ, ਮੈਂ ਗਾਰੇ ਚ ਗਿਰ ਗਿਆ, ਪ੍ਰਸ਼ਾਦ ਪਾਣੀ ਕਿਸੇ ਨੇ ਨਹੀਂ ਦਿੱਤਾ, ਸਾਰੇ ਖਾਈ ਗਏ, ਕਿਸੇ ਨੇ ਮੈਨੂੰ ਪੁੱਛਿਆ ਨਹੀਂ। ਮਹਾਰਾਜ ਕਹਿੰਦੇ ਮਰਦਾਨਿਆਂ ਸੁਰਕਾ ਰਵਾਬ ਸੁਰਕਾ। ਉਸ ਵੇਲੇ ਆਪਣੇ ਸ਼ਬਦ ਵਿੱਚ ਆ ਰਿਹਾ, ਜੈਸੀ ਮੈਂ ਆਵਾ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਬੇਰਾਲੋ। 1565 ਸੀ ਉਸ ਵੇਲੇ, 13 ਸਾਲ ਤੋਂ ਬਾਅਦ ਇਹ ਸਾਰਾ ਕੁਛ ਹੋਇਆ। ਕਹਿੰਦੇ ਹੁਕਮ ਹੋ ਗਿਆ ਦਰਗਾਹ ਤੋਂ, ਐਸੀਆਂ ਬਾਤਾਂ ਕੁਦਰਤੀ ਤੌਰ ਤੇ ਸਤਪੁਰਸ਼ਾਂ ਦੇ ਨਾਲ ਲਾ ਦਿੱਤੀਆਂ ਜਾਂਦੀਆਂ, ਅਸੀਂ ਕਿਹਦੇ ਵਿਚਾਰੇ ਹਾਂ? ਸੱਚ ਕਹਿਣਾ ਬੜਾ ਔਖਾ ਹੈ, ਸੱਚ ਦੀ ਬਾਤ ਫਿਰ ਲਿਆਉਣੀ ਬਹੁਤ ਔਖੀ ਹੈ। ਤੱਕੋ ਤੱਕੀ ਆਦਮੀ ਵਿੱਚੇ ਬਿਲਟੇ ਹੋਏ ਤੁਰੇ ਜਾਂਦੇ ਨੇ, ਅੰਦਰੋਂ ਸੁਤੰਤਰ ਹੋਣਾ ਚਾਹੁੰਦੇ ਨੇ, ਬਾਹਰੋਂ ਨਹੀਂ ਹੋ ਸਕਦੇ। ਬੜੀ ਮੁਸ਼ਕਿਲ ਹੈ, ਕੋਈ ਸੂਰਮਾ ਹੀ ਹੁੰਦਾ ਜਿਹੜਾ ਸੱਤ ਦੇ ਉੱਤੇ ਆ ਕੇ ਆਪਣਾ ਜੀਵਨ ਬਤੀਤ ਕਰ ਲਵੇ। ਸੋ ਗੁਰੂ ਸੁਣ ਨਾ ਸਕੇ ਇਸ ਬਾਤ ਨੂੰ, ਗੁਰੂ ਨਾਨਕ ਪਾਤਸ਼ਾਹ ਨੂੰ ਦੇ ਬਾਰੇ ਹੁਕਮ ਕਰ ਦਿੱਤਾ ਕਿ ਇਹਨੂੰ ਸੰਸਾਰ ਕਰ ਦੋ। ਸਾਰਾ ਸ਼ਹਿਰ ਵੱਟੇ ਚੁੱਕਦੇ, ਹਜ਼ਾਰਾਂ ਦੀ ਆਬਾਦੀ ਹੋਣੀ ਹੈ, ਜੇ ਲੱਖਾਂ ਦੀ ਨਹੀਂ ਤਾਂ ਹਜ਼ਾਰਾਂ ਦੀ ਤਾਂ ਉਸ ਵੇਲੇ ਸੀਗੀ ਹੋਈ, ਹੈੱਡ ਸੀਗਾ ਉਹ, ਰਾਜਧਾਨੀ ਸੀ ਉਹ। ਸਭ ਬਾਲ ਬੱਚਿਆਂ ਸਣੇ ਹਰੇਕ ਬੰਦੇ ਹੀ ਬੰਦੇ ਇੱਟਾਂ ਚੱਕੀ ਆਉਂਦੇ ਨੇ, ਪੱਥਰ ਵੱਡੇ ਵੱਡੇ ਪੱਥਰ ਮਰਦਾਨੇ ਨੇ ਦੇਖ ਕੇ ਕਿਹਾ, ਕਹਿੰਦੇ ਬਾਦਸ਼ਾਹ ਪੱਥਰ ਚੱਕੀ ਆਉਂਦੇ ਨੇ। ਕਹਿੰਦੇ ਮਰਦਾਨਿਆਂ ਆਪਾਂ ਨਿਰੰਕਾਰ ਦੇ ਚੱਕ ਕਰਾਂ, ਦੇਖ ਨਿਰੰਕਾਰ ਕੀ ਕਰਦੇ, ਕਿਉਂਕਿ ਆਪਣੀ ਆਸ ਨਿਰੰਕਾਰ ਤੇ ਹੈ, ਕਰਾਂ ਮਾਤਾ ਤੇ ਨਹੀਂ ਹੈ। ਹੁਣ ਇੱਕ ਗੱਲ ਧਿਆਨ ਨਾਲ ਸੁਣੋ, ਗੁਰੂ ਮਹਾਰਾਜ ਨੇ ਕੋਈ ਕਰਾਮਾਤ ਜ਼ਿੰਦਗੀ 'ਚ ਨਹੀਂ ਦਿਖਾਈ, ਕੋਈ ਵੀ। ਜੇ ਕਹੇ ਜੀ ਪੱਥਰ ਰੋਕਤਾ ਜੀ, ਮਹਾਰਾਜ ਨੇ ਕਰਾਮਾਤ ਦੇ, ਕਰਾਮਾਤ ਨਹੀਂ, ਉਹ ਤਾਂ ਵਾਹਿਗੁਰੂ ਆਪਣੇ ਆਪ ਹੀ ਹਰ ਥਾਂ ਦੇ ਉੱਤੇ ਕੰਮ ਆਪ ਕਰਦਾ ਸੀ। ਮਹਾਰਾਜ ਤਾਂ ਫੁਰਬਸਤਾ ਸੀ ਹੈ, ਮਹਾਰਾਜ ਜੇ ਚਾਹੁੰਦੇ ਕੋਈ ਗੱਲ ਹੋ ਹੀ ਨਾ ਸਕਦੀ। ਉਹ ਪਰਮੇਸ਼ਰ ਆਪ ਹੀ ਦੁਸ਼ਟ ਪਿੱਛੇ ਲਾਉਂਦਾ ਸੀ, ਹੁਣ ਪ੍ਰਹਲਾਦ ਦੇ ਪਿੱਛੇ ਆਪ ਲਾਏ, ਆਪੇ ਹੀ ਰਾਖੀ ਕਰਨਾ ਆ। ਹੁਣ ਹੋਇਆ ਕਿ ਜਿਸ ਵਕਤ ਬਾਹਾਂ ਉਲਾਰਨੀਆਂ ਮਾਰਨ ਲੱਗੇ, ਹੁਣ ਬਾਹੇ ਨੀ ਕਿਸੇ ਨੀ ਚੱਲਦੀ, ਸਵਾਰਿਆਂ ਦੀਆਂ ਉੱਥੇ ਹੀ ਰੁਕੀਆਂ, ਕਿਉਂਕਿ ਉਹ ਨੇੜੇ ਤੇ ਨੇੜੇ ਹੈ। ਮਹਾਰਾਜ ਸੱਤ ਬੋਲਦੇ ਸੀ, ਜੁੜੇ ਹੋਏ ਸੀ ਅੰਦਰੋਂ, ਤੇ ਜਿਹੜੇ ਜਿਹੜਾ ਜੁੜਿਆ ਹੋਇਆ ਉਹਦੇ ਬਾਰੇ ਐਸਾ ਫਰਮਾਨ ਹੈ, ਸੋ ਦੁੱਖ ਕੈਸਾ ਪਾਵੇ ਜਿਸ
thank you.
ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕੋ ਭੋਗ ਕੁਛ ਨਹੀਂ ਜਮ ਨਹੀਂ ਆਵੇ ਮੇਰਾ ਉਹ ਰਾਖਾ ਬਣਿਆ ਹੁੰਦਾ ਪਰਮੇਸ਼ੁਰ ਗੁਰੂ ਨਾਨਕ ਨੂੰ ਕਹਿੰਦੇ ਵੀ ਉਹਨਾਂ ਨੇ ਸ਼ਕਤੀ ਦਿਖਾਈ ਮੁਕਾ ਫੇਰਦਾ ਬਿਲਕੁਲ ਨਹੀਂ ਗੁਰੂ ਨਾਨਕ ਕੋਈ ਫੁਰਨਾ ਨਹੀਂ ਸੀ ਕਰਦੇ ਉਹ ਆਪ ਹੀ ਪਰਮੇਸ਼ੁਰ ਸੀ ਉਸ ਆਦਿ ਸ਼ਕਤੀ ਵੱਲੋਂ ਹੀ ਸਾਰਾ ਕੰਮ ਹੋ ਰਿਹਾ ਸੀ ਆਟੋਮੈਟਿਕਲੀ ਕਿਉਂਕਿ ਉਹਦਾ ਬਿਰਧ ਹੈ ਜਿੱਥੇ ਵੀ ਔਗ ਖਾਏਗੀ ਮਹਾਰਾਜ ਕਹਿੰਦੇ ਉੱਥੇ ਉਹਨੇ ਆਪਣਾ ਕੰਮ ਕਰਨਾ ਹੀ ਹੈ ਪੜ ਲੋ ਹਰਦੀ ਛੱਡ ਕੇ ਬੰਦੇ ਹੋਏ ਤਤਕਾਲ ਹੋਇਆ ਸੋ ਜਿੰਨਾ ਗੁਰੂਆਂ ਦਾ ਜੀਵਨ ਹੈ ਉਹ ਇੱਕ ਨਾਟਕ ਸੀ ਵਿਚਿੱਤਰ ਨਾਟਕ ਜੋ ਕੁਛ ਹੋਇਆ ਜੋ ਕੁਛ ਉਹਦੇ ਸ਼ਕਤੀਆਂ ਸੀ ਗੁਰੂਆਂ ਦਾ ਉਹ ਤਾਂ ਬੇਅੰਤ ਸੀ ਸ਼ਕਤੀਆਂ ਦਾ ਹਿਸਾਬ ਕਿਤਾਬ ਹੈ ਉੱਥੇ ਕੀ ਹੈ ਉਹ ਪਰਮੇਸ਼ਰ ਦਾ ਕੌਤਕ ਸੀ ਇਹ ਸਾਰਾ ਜੜ ਬਣਾ ਦੇ ਤੇ ਉਹ ਇਸ ਟਰਮ ਤੇ ਆਏ ਵੀ ਅਸੀਂ ਹੁਣ ਗੱਲ ਕਰੀਏ ਹੋਰ ਕੋਈ ਚਾਰਾ ਨਹੀਂ ਹੈ ਪੀਰ ਨੇ ਸਾਰਾ ਜ਼ੋਰ ਲਾ ਲਿਆ ਤਸੀਰ ਅੱਜ ਗੁਰੂ ਮਹਾਰਾਜ ਨਾਲ ਬਚਨ ਕੀਤੇ ਉਸ ਵੇਲੇ ਮੰਨ ਗਿਆ ਵੀ ਹੇ ਨਾਨਕ ਤੂੰ ਬਿਲਕੁਲ ਸਹੀ ਕਹਿੰਦੇ ਇਹ ਰੂਹਾਨੀ ਵਾਰਤਾ ਨੇ ਸਾਧ ਸਿੰਘ ਜੀ ਮਹਾਰਾਜ ਕਹਿੰਦੇ ਨੇ ਵੀ ਜੇ ਸ਼ਰਨ ਵਿੱਚ ਆ ਜਾਵੇ ਪ੍ਰਭੂ ਨੂੰ ਮੰਨ ਲਵੇ ਮੇਰੇ ਹਾਜ਼ਰ ਨਾਲ ਮੇਰੇ ਨਾਲ ਹੈ ਕਿਉਂਕਿ ਅਸੀਂ ਜੀਵ ਵਿਰਤੀ ਹਾਂ ਅਸੀਂ ਗੁਰੂ ਵਿਰਤੀ ਨਹੀਂ ਹਾਂ ਜੀਵ ਵਿਰਤੀ ਚ ਅਸੀਂ ਛੋਟੇ ਹਾਂ ਤੂੰ ਪੂਰਾ ਹਮੋਰ ਉਰੇ ਅਸੀਂ ਛੋਟੇ ਹਾਂ ਤੂੰ ਵੱਡਾ ਹੈ ਆਪਾਂ ਇੱਕੋ ਹੀ ਤੇਰੇ ਅਰ ਮੇਰੇ ਚ ਫਰਕ ਨਹੀਂ ਹੈ ਤੋਹੀ ਮੋਹੀ ਮੋਹੀ ਤੇ ਤੋਹੀ ਇਹ ਫਰਕ ਨਹੀਂ ਕੋਈ ਜਿੰਨਾ ਵੀ ਹੈ ਪਰ ਇਹ ਫਰਕ ਇੰਨਾ ਹੈ ਮੈਂ ਇੱਕ ਗਲਾਸ ਹਾਂ ਪਾਣੀ ਦਾ ਤੂੰ ਸਮੁੰਦਰ ਹੈ ਹਾਂ ਮੈਂ ਵੀ ਪਾਣੀ ਸੋ ਪ੍ਰਭੂ ਹਰ ਥਾਂ ਹਾਜ਼ਰ ਨਾਜ਼ਰ ਜੇ ਉਹਦਾ ਨਿਸ਼ਚਾ ਨਹੀਂ ਆਉਂਦਾ ਫਿਰ ਗੱਲ ਨਹੀਂ ਬਣਦੀ ਮਹਾਰਾਜ ਕਹਿੰਦੇ ਪਿਆਰਿਆ ਤੂੰ ਉਹਨੂੰ ਤਾਂ ਭੁੱਲਿਆ ਬੈਠਾ ਜਿਗ ਜੀਵਨ ਪੁਰਖ ਉਸਾਰ ਕੇ ਆਸ ਰੱਖੀ ਹੋਈ ਹੈ ਤੇਰੀ ਮਨੁੱਖਾਂ ਤੇ ਮੈਂ ਫਲਾਣੇ ਨੂੰ ਕਹਾਂ ਫਲਾਣੇ ਨੂੰ ਕਹਾਂ ਗੁਰੂ ਮਹਾਰਾਜ ਜੀ ਨੂੰ ਕਹਿੰਦੇ ਵੀ ਸੁਰੀ ਗਾਂ ਚੜ ਕੇ ਆ ਗਿਆ ਵੀ ਆਹ ਕਰ ਲਈਏ ਮਹਾਰਾਜ ਬੰਦੇ ਭੇਜ ਦੀਏ ਚਿੱਠੀ ਲਿਖ ਦੀਏ ਕੋਈ ਬੰਦੇ ਹੋਰ ਪੈਸਾ ਦੇ ਕੇ ਭੇਜ ਦੀਏ ਰੋਕ ਲੈ ਉਹ ਮਹਾਰਾਜ ਕਹਿੰਦੇ ਕੁਝ ਵੀ ਨਹੀਂ ਉਸ ਪ੍ਰਭੂ ਦਾ ਨਾਮ ਜਪੋ ਨਤੀਜਾ ਕੀ ਹੋਇਆ ਉਹ ਰਾਹ ਵਿੱਚ ਆਵੇ ਦੇ ਵਿੱਚ ਘੋੜਾ ਵੱਧ ਗਿਆ ਨਾਲੇ ਘੋੜਾ ਚੜ ਗਿਆ ਨਾ ਆਪ ਚੜ ਗਿਆ ਸੁਲਝ ਹੋਏ ਮੂਹਾ ਨਾ ਪਾਕ ਸੋ ਉਹਦੀ ਸ਼ਰਨ ਵਿੱਚ ਜਦੋਂ ਅਸੀਂ ਆਉਂਦੇ ਹਾਂ ਸ਼ਰਨ ਰੱਖੋ ਮਹਾਰਾਜ ਕਹਿੰਦੇ ਵੀ ਤੁਸੀਂ ਸ਼ਰਨ ਛੱਡੀ ਬੈਠੇ ਹੋ ਉਹਦੀ ਬਿਲਕੁਲ ਭੁੱਲੇ ਬੈਠੇ ਹੋ ਤੇ ਮਨੁੱਖ ਦੇ ਉੱਤੇ ਤੁਹਾਡੀ ਆਸ ਹੈ ਇਸ ਕਰਕੇ ਫਰਸਟ੍ਰੇਸ਼ਨ ਨਹੀਂ ਹਟਦੀ ਗੱਲ ਨੂੰ ਸਮਝਣ ਦਾ ਯਤਨ ਨਹੀਂ ਕਰਦੇ ਤੁਸੀਂ ਸ਼ਰਨ ਵਿੱਚ ਆਉਂਦੇ ਨਹੀਂ ਪ੍ਰਭੂ ਦੇ ਜਦ ਸ਼ਰਨ ਵਿੱਚ ਆਉਂਦਾ ਮਹਾਰਾਜ ਕਹਿੰਦੇ ਜੇ ਸਿਮਰਤ ਕਨਕਾ ਸੀ ਉਦਰੀ ਤਾਂ ਕੋ ਜਸ ਉਤਾਰੋ ਉਹਦਾ ਜਦ ਹਿਰਦੇ ਚ ਧਾਰਨ ਕਰ ਲੈ ਇਹੋ ਜੀ ਪਾਪਣ ਗਨਕਾ ਪਾਪਣ ਹੋਏਗੇ ਪਾਪਾਂ ਦਾ ਗਰਹਾਰ ਕਰੋਤਾ ਮਹਾਂਪੁਰਖ ਅਚਾਨਚਕ ਗਨਕਾ ਦੇ ਪਾਰੇ ਆਏ ਖਲੋਤਾ ਦੋਨੋਂ ਦੇਸ਼ ਤਿਆਰ ਹੋਏ ਹੱਥੋਂ ਦਿੱਤੇ ਤੋਤਾ ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਬਣ ਜੋ ਸੋਤਾ ਲਿਵ ਲਾਗੀ ਤੇ ਤੋਤੇ ਲਿਵ ਲੱਗ ਜਾਂਦੀ ਹੈ ਉਸਦੀ ਤੋਤੇ ਤੋਂ ਤੇ ਇਹ ਰਾਮ ਨਾਮ ਨੇ ਸਾਰੇ ਪਾਪ ਕੱਟ ਦਿੱਤੇ। ਦੂਸਰੀ ਮਿਸਾਲ ਮਹਾਰਾਜ ਜੀ ਦਿੰਦੇ ਨੇ ਅਟਲ ਭਇਓ ਤੂੰ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ ਦੁੱਖ ਹਰਤਾ ਇਹ ਵਿਦਕੋ ਸਵਾਮੀ ਤੈਂ ਕਾ ਇਹ ਵਿਸਰਾਇਆ ਛੋਟਾ ਜਿਹਾ ਬੱਚਾ ਹੈ ਨਿਰਾਦਰ ਹੋ ਗਿਆ ਮਤੇਜ ਮਾਂ ਨੇ ਥੱਪੜ ਮਾਰੇ ਮਾਂ ਕੋ ਆ ਕੇ ਰੋਂਦਾ ਹੈ ਮਾਂ ਤੂੰ ਪਟਰਾਣੀ ਹੈ ਗੁਰਲੀ ਹੈ ਉਹ ਕਹਿੰਦੀ ਬੇਟਾ ਸਵਾਣੀ ਹੈ ਮੈਂ ਜਾਣਦੀ ਫੇਰ ਵਜ੍ਹਾ ਕੀ ਫਿਰ ਮੇਰਾ ਨਿਰਾਦਰ ਕਿਉਂ ਹੋਇਆ ਕਹਿੰਦੀ ਬੇਟਾ ਤੇਰੇ ਤੇ ਮੇਰੇ ਵਿੱਚ ਇੱਕ ਬੜੀ ਭਾਰੀ ਕਸਰ ਹੈ ਉਸ ਕਰਕੇ ਆਪਣਾ ਨਿਰਾਦਰ ਹੋਇਆ ਕਹਿੰਦੇ ਮਾਂ ਮੈਨੂੰ ਖੋਲ ਕੇ ਨਾ ਦੱਸ ਲਾਲਵੇ ਭਗਤੀ ਪੇਟੋਂ ਜਨਮ ਲਿਆ ਮੈਂ ਮਹਾਰਾਣੀ ਆ ਪਹਿਲਾਂ ਮੇਰਾ ਵਿਆਹ ਹੋਇਆ ਤੂੰ ਵੱਡਾ ਰਾਜਕੁਮਾਰ ਹੈ ਲੇਕਿਨ ਆਪਣੀ ਭਗਤੀ ਵਿੱਚ ਕਸਰ ਹੈ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਨਾਮ ਨਾਲ ਭਗਤੀ ਕਰਨ ਦਰ ਦਿੱਤਾ ਬੱਚਾ ਬੜਾ ਸਿਆਣਾ ਸੀ ਉਹਨੇ ਕਿਹਾ ਮਾਂ ਫਿਰ ਕੋਈ ਉਦਮ ਹੋਣਾ ਚਾਹੀਦਾ ਰਿਸ਼ਤੇਦਾਰ ਨੇ ਤੇਰੇ ਮੇਰੇ ਨਾਨਕੇ ਨੇ ਉਹ ਵੀ ਰਾਜੇ ਨੇ ਮੇਰੇ ਨਾਨਕਿਆਂ ਦੇ ਹੋਰ ਰਿਸ਼ਤੇਦਾਰ ਨੇ ਉਹ ਵੀ ਸਾਰੇ ਰਾਜੇ ਨੇ ਇੱਥੇ ਵੀ ਇਨਸਾਫ ਪਸੰਦ ਬੰਦੇ ਹੋਣਗੇ ਵਜ਼ੀਰ ਹੋਣਗੇ ਤੇ ਜਰਨੈਲ ਹੋਣਗੇ ਤੂੰ ਉਹਨਾਂ ਨਾਲ ਗੱਲ ਕਰਨੀ ਸੀ ਤੇ ਕਿਸ ਆਸ ਕਿਸ ਭਰੋਸੇ ਤੇ ਬੈਠੀ ਹੈ ਮਾਤਾ ਚਾਰ ਬੰਦੇ ਇਕੱਠੇ ਕਰਕੇ ਲਿਆਉਣੇ ਸੀ ਪੁੱਛਣਾ ਸੀ ਮੇਰਾ ਹੱਕ ਮਿਲਦਾ ਮੈਨੂੰ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਹੋਵਨ ਸਭ ਨੀਤਾ ਕੋਈ ਉਦਮ ਕਰਨਾ ਸੀ ਮਾਂ ਕਹਿਣ ਲੱਗੀ ਬੇਟਾ ਕਿਹੜੀ ਗੱਲ ਦਾ ਉਦਮ ਕਰਨਾ ਜੇ ਕਰਨਾ ਵੀ ਹੈ ਤਾਂ ਇੱਕੋ ਦਮ ਕਰਨਾ ਸਾਡਾ ਬਣਦਾ, ਬਾਕੀ ਨਹੀਂ, ਬਾਕੀ ਸਭ ਝੂਠੇ ਨੇ। ਉਹ ਕਹਿਣ ਲੱਗੇ ਉਹ ਕੀ ਮੈਨੂੰ ਹੁਣ ਦੱਸ ਦੇ। ਕਹਿਣ ਲੱਗੀ ਇਹ ਰਾਜ ਤਾਂ ਕੁਛ ਵੀ ਨਹੀਂ ਹੈ, ਇਹ ਤਾਂ ਛਿੰਨ ਭੰਗਰ ਹੈ, ਇੱਥੇ ਅਨੇਕਾਂ ਰਾਜੇ ਆਏ, ਅਨੇਕਾਂ ਚਲੇ ਗਏ, ਕੋਈ ਅੰਤ ਸ਼ੁਮਾਰ ਨਹੀਂ ਹੈ। ਇਸ ਤਰ੍ਹਾਂ ਕਹਿੰਦੀ ਹੈ,
ਇੱਕ ਸ਼ਿਵ ਪਏ ਇੱਕ ਦੇ ਦੀਪ ਕੈਸੇ ਛਤਰ ਪਾਈ ਦੀਪ ਕੈਸੇ ਛਤਰ ਵੱਡੋ ਬਾਬੂ ਮਾਰ ਕੁਛ ਸਾਡੇ ਸੁਖਤ
ਪੁੱਛ ਮੈਨੂੰ ਜਿਹੜਾ ਰਾਜ ਆ ਕੇ ਮੁੜਕੇ ਨਾ ਜਾਵੇ। ਇਹ ਰਾਜ ਤਾਂ ਕੋਈ ਬਾਤ ਹੀ ਨਹੀਂ ਹੈ, ਇਹ ਤਾਂ ਵੱਡੇ ਵੱਡੇ ਦੁਨੀਆਂ ਤੇ ਆਏ ਚਲੇ ਗਏ, ਉਹਨਾਂ ਦੀਆਂ ਨਿਸ਼ਾਨੀਆਂ ਉਹਨਾਂ ਦੀਆਂ ਆਦਾਂ ਚੰਗੀਆਂ ਮੰਦੀਆਂ ਅੱਜ ਤੱਕ ਦੁਨੀਆਂ ਦੇ ਯਾਦ ਨੇ, ਪਰ ਉਹ ਤਾਂ ਆ ਕੇ ਚਲੇ ਗਏ। ਫਿਰ ਚਲੇ ਕਿੱਥੇ ਗਏ? ਜਿਵੇਂ ਪਿੱਛੇ ਅਸਮਾਨ ਖੇਵਟ ਕਿੰਨ ਗਏ, ਜਾਲਣ ਗੋਰਾ ਨਾਲ ਉਲਾਮੇ ਜੀ ਸਹਿ, ਕੁਛ ਜਾਲ ਦਿੱਤੇ ਕੁਛ ਕਬਰਾਂ ਚ ਦੱਬ ਦਿੱਤੇ, ਤੇ ਉਹਨਾਂ ਦਾ ਜੀਵ ਲੰਬੇ ਸਹਿੰਦਾ ਫਿਰਦਾ ਹੈ ਤੇ ਆਪਣੀ ਕਰਨੀ ਕਰਤੂਤ ਦਾ ਫਲ ਭੋਗਦਾ ਫਿਰਦਾ ਹੈ। ਪਤਾ ਨਹੀਂ ਕਿਹੜੀ ਦੁਨੀਆਂ ਚੱਲਦਾ ਬੇਟਾ। ਜੇ ਰਾਜ ਕਰਨ ਦਾ ਸ਼ੌਕ ਹੈ ਤੇਰੇ ਮਨ ਦੇ ਅੰਦਰ, ਤਾਂ ਤੂੰ ਅਵਿਨਾਸ਼ੀ ਰਾਜ ਅਵਿਨਾਸ਼ੀ ਸੁੱਖ ਨੂੰ ਪ੍ਰਾਪਤ ਕਰ, ਤੇ ਉਹਦੇ ਪ੍ਰਾਪਤ ਕਰਨ ਦਾ ਤਾਂ ਉਦਮ ਪੁੱਛਿਆ, ਉਦੋਂ ਉਹਦਾ ਮਹਾਰਾਜ ਪ੍ਰਵਾਨ ਕਰਦੇ ਨੇ। ਜੇ ਕੋ ਹੋਵੇ ਦੁਬਲਾ ਨੰਗ ਭੁਖੀ ਪੀਰ, ਦੌੜਾ ਪੱਲੇ ਨਾ ਪਵੇ ਨਾ ਕੋ ਦੇਵੇ ਤੀਰ, ਸਵਾਦ ਸਵਾਵ ਨਾ ਕੋ ਕਰੇ ਨਾ ਕੁਝ ਹੋਵੇ ਕਾਰ, ਚਿੱਤਾ ਵਾ ਉਸ ਪਾਰ ਬ੍ਰਹਮ ਪਹਿਲੇ ਚਲੋ ਵੈ ਰਾਜ। ਬੇਟਾ ਇਹ ਰਾਜ ਤਾਂ ਆਉਂਦੇ ਨੇ ਜਾਂਦੇ ਨੇ, ਵੱਡੇ ਵੱਡੇ ਲੰਘ ਚੁੱਕੇ ਨੇ। ਜੇ ਤਾਂ ਉਦਮ ਕਰਨਾ ਹੀ ਹੈ ਤਾਂ ਉਸ ਰਾਜ ਦੀ ਪ੍ਰਾਪਤੀ ਕਰੋ ਵਾਸਤੇ ਕਰ, ਜਿਹਨੂੰ ਅਵਿਨਾਸ਼ੀ ਰਾਜ ਕਹਿੰਦੇ, ਜਿਹੜਾ ਇੱਕ ਵਾਰੀ ਆ ਕੇ ਫੇਰ ਨਹੀਂ ਜਾਂਦਾ। ਖੋਜਤ ਖੋਜਤ ਤੱਤ ਵਿਚਾਰਿਓ ਦਾਸ ਗੋਬਿੰਦ ਪਰਾਇਣ, ਅਵਿਨਾਸ਼ੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ। ਜੇ ਤੂੰ ਇਹ ਰਾਜ ਚਾਹੁੰਦਾ ਹੈ ਤਾਂ ਸਦਾ ਨਾਰਾਇਣ ਦਾ ਭਜਨ ਕਰ, ਭਜਨ ਤੇ ਬਗੈਰ ਨਹੀਂ ਇਹ ਗੱਲ ਬਣਿਆ ਕਰਦੀ। ਵਾਹਿਗੁਰੂ ਯਾਦ ਆ ਜਾਵੇ ਉਸ ਵੇਲੇ, ਦੁਨੀਆਂ ਦੀ ਉਹ ਕੋਈ ਚੀਜ਼ ਨਹੀਂ ਹੈ ਜਿਹੜੀ ਪ੍ਰਾਪਤ ਨਾ ਹੋਵੇ। ਕੁਛ ਮੰਗ ਲੈ ਜੋ ਤੇਰਾ ਜੀ ਕਰਦਾ, ਪਰ ਬੇਟਾ ਮੰਗੀ ਉਹ ਜਿਹਦਾ ਨਾਸ਼ ਨਾ ਹੋਵੇ। ਸੰਸਾਰ ਦੀਆਂ ਚੀਜ਼ਾਂ ਮੰਗੇਗਾ ਇਹ ਨਾਸ਼ਵੰਤ ਨੇ, ਇੱਥੇ ਰਹਿਣਾ ਨਹੀਂ ਹੈ, ਇੱਥੋਂ ਚਲੇ ਜਾਣਾ ਹੈ। ਮੰਗਣਾ ਹੈ ਤਾਂ ਉਹ ਚੀਜ਼ ਮੰਗੋ ਜਿਹੜੀ ਕਦੇ ਵੀ ਨਾਸ਼ ਨਾ ਹੋਵੇ, ਉਹ ਹੈ ਅਵਿਨਾਸ਼ੀ ਰਾਜ। ਟਲ ਪਦਵੀ ਜਿੱਥੋਂ ਫੇਰ ਨਾ ਟਲੇ, ਫੇਰ ਹੇਠਾਂ ਜੂਨਾ ਚ ਨਾ ਆਵੇ, ਫੇਰ ਚੱਕਰ ਵਿੱਚ ਨਾ ਪਵੇ। ਉਹਦਾ ਇਲਾਜ ਜਿਹੜਾ ਹੈ ਉਹ ਇਸ ਤਰ੍ਹਾਂ ਹੈ,
ਸੇਵਕ ਹੱਕੇ ਚਰਨ ਸਹਿਜ ਜੀ ਜੋ ਜੋ ਮੰਗ ਹੈ ਤੂੰ ਕੋਲ,
ਜਿਹੜੀ ਪਰਮੇਸ਼ਵਰ ਦਾ ਭਜਨ ਕਰਨ ਤੋਂ ਨਾ ਪ੍ਰਾਪਤ ਹੋਵੇ। ਰਸਨਾ ਗੁਣ ਗੋਪਾਲ ਨਿਤ ਗਾਇਨ, ਸ਼ਾਂਤ ਸਹਿਜ ਰਹਿਸ ਮਨ ਉਪਜੋ, ਸਗਲੇ ਦੂਰ ਪਲੈ, ਕੁੱਲ ਦੁੱਖਾਂ ਦਾ ਖਾਤਮਾ ਕਰਨ ਵਾਲੀ ਹੈ ਇਹ। ਜੋ ਮੰਗੇ ਸੋਈ ਸੋਈ ਪਾਵੈ, ਸਹੀ ਵਰ ਕੇ ਚਰਨ ਰਸੈਣ, ਜਨਮ ਮਰਨ ਤੋਂ ਤੇ ਛੁੱਟਾ ਪਾਵ ਜਲ ਜਗਤ, ਖੋਜਤ ਖੋਜਤ ਤੱਤ ਵਿਚਾਰਿਓ ਦਾਸ ਗੋਬਿੰਦ ਪਰਾਇਣ। ਜਦੋਂ ਗੋਬਿੰਦ ਦੇ ਪਰਾਇਣ ਹੋ ਜਾਏਗਾ ਨਾ, ਅਵਨਾਸ਼ੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾ ਰਹਿ, ਫੇਰ ਪਰਮੇਸ਼ਵਰ ਦਾ ਭਜਨ ਕਰ। ਮਾਂ ਨੇ ਉਪਦੇਸ਼ ਦਿੱਤਾ, ਅੰਦਰ ਬੈਠ ਗਿਆ ਉਸਦੇ ਪਾਂਚ ਵਰ ਕੋ ਅਨਾਥ ਤੂੰ ਵਰ, ਹਰ ਸਿਮਰਤ ਅਮਰ ਅਟਾਰੀ। ਅਮਰ ਅਟਾਰੀ ਮਿਲ ਗਈ ਜਿਹੜੀ ਕਦੇ ਵੀ ਨਹੀਂ ਟਲ ਸਕਦੀ। ਅਟਲ ਵਯੋ ਤੂੰ ਜਾ ਕੇ ਸਿਮਰਨ ਅਰ ਨਿਰਭੈ ਕਰ। ਬਾਹਰ ਜਾਂਦਾ, ਬਾਹਰ ਚੱਲਿਆ ਕਰਨ ਤਾਂ ਮਨ ਬੈਰਾਗੀ ਹੋਏ ਅਸੀਂ, ਤੇ ਨਾਰਦ ਮੁਨੀ ਨਹੀਂ ਮਿਲ ਗਏ। ਨਾਰਦ ਮੁਨੀ ਨੇ ਉਪਦੇਸ਼ਿਆ ਨਾਮ ਨਿਧਾਨ ਅਵੇ ਉਹ ਰਸ ਦਿੱਤਾ, ਪੂਰੇ ਜੁਗਤ ਰਸ ਦਿੱਤਾ, ਸਮਝਾਤਾ ਵੀ ਪ੍ਰਭੂ ਐ ਸੁਣਦਾ ਤੂੰ ਉਹਦਾ ਨਾਮ ਜਪ। ਨਿਸ਼ਚਾ ਨਹੀਂ ਦਿਲਾਇਆ ਪ੍ਰਭੂ ਦੇ ਉੱਤੇ, ਨਿਸ਼ਚਾ ਰੱਖ ਕੇ ਪਿੱਛੋਂ ਰਾਜੇ ਸੱਦਿਆ, ਅਬ ਚੱਲ ਰਾਜ ਕਰੋ ਨਿਸ਼ਚਿਤਾ, ਹਾਰ ਚਲੇ ਗੁਰਮੁਖ ਜਗ ਜੀਤ। ਹੋਇਆ ਕਿ ਪਰਮੇਸ਼ਰ ਛੇ ਮਹੀਨੇ ਇਹਨੇ ਮਨ ਚਿੱਤ ਲਾ ਕੇ ਅਰਾਧਨਾ ਕਰੀ, ਇਹ ਛੇ ਮਹੀਨੇ ਵੀ ਬਹੁਤੇ ਨੇ, ਪਰਮੇਸ਼ਰ ਤਾਂ ਇੱਕ ਸਕਿੰਟ ਚ ਆ ਜਾਂਦਾ। ਉਹ ਦਿਆਲੂ ਹੈ, ਕਹਿੰਦੇ ਜੇ ਦੁਨੀਆਂ ਚ ਕੋਈ ਭੋਲੀ ਚੀਜ਼ ਹੈ ਨਾ, ਸਭ ਤੋਂ ਜ਼ਿਆਦਾ ਉਹ ਰੱਬ ਹੈ। ਉਹਦੀ ਮਿੱਤਰਤਾ ਕਿਹਨੇ ਨਾਲ ਪੈਂਦੀ ਹੈ, ਜਿਹੜੇ ਭੋਲੇ ਨੇ, ਭੋਲੇ ਪਾਏ ਮੇਰੇ ਰਗੜਾਇਆ, ਚਿਤਰਾਈ ਨਾ ਚੰਦਰ ਪੁੰਜ ਪਾਇਆ। ਸੋ ਬੱਚੇ ਦੀ ਦ੍ਰਿੜ ਲਗਨ ਦੇਖ ਕੇ ਪ੍ਰਗਟ ਹੋ ਕੇ ਕਹਿਣ ਲੱਗੇ, ਤੈਨੂੰ ਮੰਗ ਕੀ ਮੰਗਦਾ, ਤੈਨੂੰ ਰਾਜ ਤਾਂ ਮੈਂ ਦਿੱਤਾ ਹੀ ਦੁਨੀਆਂ ਦਾ। ਕਹਿੰਦਾ ਨਾ ਮਹਾਰਾਜ, ਮੈਨੂੰ ਰਾਜ ਦੀ ਲੋੜ ਨਹੀਂ ਹੈ, ਹੁਣ ਨੀ ਮੈਂ ਰਾਜ ਚਾਹੁੰਦਾ। ਕੀ ਚਾਹੁੰਦਾ? ਮੈਂ ਤੇਰਾ ਪਿਆਰ ਚਾਹੁੰਦਾ, ਰਾਜ ਨਾ ਚਾਹਵਾਂ, ਮੁਕਤ ਨਾ ਚਾਹਵਾਂ, ਮਨ ਪ੍ਰੀਤ ਚਰਨ ਕਮਲਾਂ ਦੇ। ਉਸ ਵੇਲੇ ਪ੍ਰਭੂ ਨੇ ਉਸਨੂੰ ਕਿਹਾ ਕਿ ਤੂੰ ਤੇਰੀ ਵਾਸਨਾ ਜਿਹੜੀ ਸੀ ਉਹ ਅਰਥਾ ਅਰਥੀ ਭਗਤੀ ਤੋਂ ਸ਼ੁਰੂ ਹੋਈ ਸੀ, ਚਾਹੇ ਰਾਜ ਦੀ ਪ੍ਰਾਪਤੀ ਵਾਸਤੇ ਕਰਿਆ, ਕਹਿੰਦਾ ਨਹੀਂ ਸੱਚੇ ਪਾਤਸ਼ਾਹ ਮੈਂ ਤਾਂ ਅਟਲ ਚਾਹੁੰਦਾ ਪਦਵੀ। ਉਹ ਕਹਿੰਦੇ ਠੀਕ ਹੈ ਰਾਜ ਭੋਗ, ਉਸ ਤੇ ਬਾਅਦ ਤੂੰ ਅਟਲ ਪਦਵੀ ਪ੍ਰਾਪਤ ਕਰਕੇ ਮੇਰੇ ਦੁਆਰੇ ਤੇ ਪਹੁੰਚ ਜਾਏਗਾ। ਅਟਲ ਭਇਓ ਤੂੰ ਜਾ ਕੇ ਸਿਮਰਨ, ਹਰ ਨਿਰਭੈ ਪਦ ਪਾਇਆ ਦੁੱਖ ਹਰਤਾ, ਇਹ ਬਿਧਗੋ ਸਵਾਮੀ ਤੈ ਗਾਏ ਵਿਸਰਾਇਆ। ਕਿਹੜੀ ਆਸ ਦੇ ਵਿੱਚ ਹੈ ਤੂੰ ਪਰਮੇਸ਼ਰ ਨੂੰ ਭੁੱਲ ਕੇ ਜੀਵਨ ਬਤੀਤ ਕਰ? ਤੂੰ ਮਹਾਰਾਜ ਇਸ ਮਹੀਨੇ ਦੇ ਅੰਦਰ ਸਾਨੂੰ ਉਪਦੇਸ਼ ਦਿੰਦੇ ਹੋਏ ਦੋ ਲਾਈਨਾਂ ਦਾ ਆਪਾਂ ਵਿਚਾਰ ਕੀਤਾ ਹੈ। ਪਹਿਲੀ ਤਾਂ ਇਹ ਕਿ ਫਰਸਟ੍ਰੇਸ਼ਨ ਦੁੱਖ ਤਕਲੀਫ ਹੋਕੇ ਹਾਵੇ ਰੋਣੇ ਤੋਣੇ ਉਸ ਦੇ ਪੱਲੇ ਪੈਂਦੇ ਨੇ ਜਿਹੜਿਆਂ ਦੇ ਹਿਰਦੇ ਚ ਵਾਹਿਗੁਰੂ ਨਹੀਂ ਵਸਿਆ ਹੋਇਆ, ਨਾਮ ਦੀ ਧੁੰਨ ਜਿੱਥੇ ਨਹੀਂ ਆ ਰਹੀ। ਜਿਸ ਨਿਸ਼ਚੇ ਦੇ ਅੰਦਰ ਵਾਹਿਗੁਰੂ ਨਹੀਂ ਵਸਿਆ, ਕੇਵਲ ਅੱਖਰ ਅੱਖਰ ਕਹੀ ਜਾਂਦਾ ਵਾਹਿਗੁਰੂ 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 ਵਾਹਿਗੁਰੂ, ਰਾਮ 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 ਰਾਮ, ਮਹਾਰਾਜ ਕਹਿੰਦੇ ਕੀ ਤੂੰ ਗਲਤ ਕਰਨ ਚੱਲਿਆ? ਰਾਮ ਰਾਮ ਸਭ ਕੋ ਕਹੇ, ਕਹਿਆ ਰਾਮ ਨਾ ਹੋਏ ਗੁਰ ਪ੍ਰਸ਼ਾਦੀ ਰਾਮ ਮਨ ਵਸੇ ਤਾਂ ਫਲ ਫਲ। ਰਾਮ ਕਹਿਣ ਮੈਂ ਭੇਦ ਹੈ ਤਾਂ ਮੈਂ ਇੱਕ ਵਿਚਾਰ, ਸੋਈ ਰਾਮ ਸਵਾ ਕਹਿ ਸੋਈ ਕੌਤਕ ਹਾਂ। ਨਿਸ਼ਚੇ ਦੀ ਬਦਲੀ ਹੈ, ਅਸੀਂ ਕਰਦੇ ਹਾਂ ਜਪਜੀ ਸਾਹਿਬ ਪੜ੍ਹੀ ਜਾਂਦੇ ਹਾਂ, ਸਾਰੇ ਬਾਣੀਆਂ ਕਰੀ ਜਾਂਦੇ ਹਾਂ, ਭਜਨ ਵੀ ਕਰਦੇ ਹਾਂ, ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਕਿਤੇ ਨੇੜੇ ਤੇੜੇ ਨਜ਼ਰ ਵੀ ਆਉਂਦਾ ਜਿਹਦੇ ਉੱਤੇ ਤੂੰ ਨਿਗਾਹ ਰੱਖ ਕੇ ਵਾਹਿਗੁਰੂ ਵਾਹਿਗੁਰੂ ਕਰਦਾ, ਤੈਨੂੰ ਨਿਸ਼ਚੇ ਚ ਆ ਜਾਣਾ ਚਾਹੀਦਾ। ਨਿਸ਼ਚਾ ਕਰ ਵੀ ਉਹ ਹਾਜ਼ਰਾ ਹਜ਼ੂਰ ਹੈ ਕਿ ਜਾਹਰਾ ਜ਼ਰੂਰ ਮੇਰੇ ਨਾਲ ਹੈ, ਅੰਦਰ ਵੀ ਸੋ ਅੰਤਰ ਸੋ ਬਾਹਰ। ਇਹਦਾ ਇਹ ਤਾਂ ਨੀ ਮਤਲਬ ਵੀ ਉਹ ਬਰਮ ਗਿਆ ਨਹੀਂ ਨਜ਼ਰ ਆਉਂਦਾ, ਵੀ ਉਹਦੀ ਸਥਿਤੀ ਚ ਫਰਕ ਪੈਂਦਾ। ਉਹਦੀ ਸਥਿਤੀ ਤਾਂ ਇਹੀ ਹੈ ਵੀ ਅੰਦਰ ਤੇ ਬਾਹਰ ਉਹੀ ਹੈ। ਤਰਨਮਾਏ ਪਾਲ ਕਾਸ਼ ਸਰਬ ਲੋਕ ਪੂਰਨ ਪ੍ਰਕਾਸ਼ ਹਰ ਥਾਂ ਦੇ ਉੱਤੇ ਹੈ। ਬਨ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਵੈਸਾ ਤਰਮਾਏ। ਅਗਲਾ ਸਾਹ ਲੈਣੇ ਨਾ ਆਕਸੀਜਨ ਆਉਂਦੀ ਹੈ। ਮਹਾਰਾਜ ਕਹਿ ਤੈਨੂੰ ਕਿਹਨੇ ਫਿਰ ਲੇਖਾ ਪਾਤਾ ਵੀ ਆਕਸੀਜਨ ਆਉਂਦੀ ਹੈ? ਇਹਦੇ ਨਾਲ ਵਾਹਿਗੁਰੂ ਦੀ ਐਨਰਜੀ ਤੇਰੇ ਅੰਦਰ ਜਾਂਦੀ ਹੈ ਸਾਹ ਦੇ ਨਾਲ। ਉਹ ਐਨਰਜੀ ਜਾਗਰਤ ਹੁੰਦੀ ਤੁਰੀ ਜਾਂਦੀ ਹੈ, ਆਪਣਾ ਕੰਮ ਕਰਦੀ ਹੈ, ਉਹ ਤੈਨੂੰ ਜਿਉਂਦਾ ਰੱਖਦੀ ਹੈ। ਸਾਹ ਤਾਂ ਡਾਕਟਰ ਵੀ ਬਾਅਦ ਚ ਪੰਪ ਮਾਰ ਮਾਰ ਦਿੰਦੇ ਨੇ, ਜੇ ਉਹਦੇ ਆਕਸੀਜਨ ਚ ਕੋਈ ਜ਼ਿੰਦਗੀ ਹੋਵੇ ਤਾਂ ਆਦਮੀ ਮਰੇ ਹੀ ਕਿਉਂ? ਉਹ ਤੇਰੇ ਨਾਲ ਹੈ, ਤੇਰੀ ਸਾਹ ਹੈ, ਪੌਣ ਪਾਣੀ ਅਗਨੀਪਾਤ ਸਰਬ ਲੋਕ ਪੂਰਨ ਪ੍ਰਤਪਾਲ ਤਿਸਤੇ ਪਿੰਨ ਨਾਹੀ ਕੋ ਥਾਂ ਗੁਰਪੁਰਸ਼ਾਦ ਨਾਨਕ ਸੁਖ ਪਾਓ। ਸੋ ਇਹ ਸਾਡਾ ਜੋ ਹਾਲ ਹੈ ਮਹਾਰਾਜ ਦੱਸਦੇ ਨੇ, ਜਗਜੀਵਨ ਪੁਰਖ ਵਿਸਾਰਕ ਹੈ ਮਨ ਸੰਧੀ ਯਾਰ।
ਕੇ ਭਗਵਾਨ ਨੂੰ ਬੰਦੇ ਦੀ ਰੱਖਿਆ ਸਾ, ਕੇ ਭਗਵਾਨ ਬੰਦੇ ਦੀ ਰੱਖਿਆ ਸਾ, ਸਤਿ ਸ਼੍ਰੀ ਅਕਾਲ।
ਸਾਰਕ ਹੈ। ਹਰ ਵਕਤ ਅਸੀਂ ਭੁੱਲੇ ਰਹਿੰਦੇ ਹਾਂ ਮਾਨਸ ਸੰਦਿਆਸ। ਆ ਬੀਬੀ ਜੀ ਦੇ ਮਾਤਾ ਜੀ ਸੀ, ਕਈ ਵਾਰੀ ਮੈਂ ਇੰਨਾ ਪੁੱਛਿਆ ਮਲਾਜਦੇ ਹਾਂ, ਕਹਿੰਦੇ ਤੁਸੀਂ ਸਾਡੇ ਘਰ ਦੀਆਂ ਗੱਲਾਂ ਸੁਣਾਈ ਜਾਂਦੇ, ਕਈ ਵਾਰੀ ਨਾਰਾਜ਼ ਹੋ ਜਾਂਦੇ ਇਸ ਗੱਲ। ਮਾਂ ਜਿਹੜੀ ਬਣਦੀ ਹੈ ਉਹ ਤਾਂ ਕਹਿੰਦੀ ਉਹ ਪੈਂਦੀ ਹੈ, ਉਹ ਬਾਣੀ ਬਹੁਤ ਪੜ੍ਹਿਆ, ਅਨਪੜ੍ਹ ਸੀਗੀ, ਲੇਕਿਨ ਉਹਦੇ ਬਹੁਤ ਬਾਣੀਆਂ ਯਾਦ ਸੀ। ਸੁਖਮਨੀ ਸਾਹਿਬ ਜੀ, ਆਸਾ ਜੀ ਦੀ ਵਾਰ, ਲੰਮੀਆਂ ਬਾਣੀਆਂ ਯਾਦ ਸੀ। 2 ਵਜੇ ਉੱਠ ਕੇ ਉਸਨੇ ਆਪਣੇ ਗਰਮੀਆਂ ਚ ਬਨੇਰੇ ਦੇ ਨਾਲ ਬੋਰੀ ਵਿਛਾ ਲੈਣੀ, ਉੱਥੇ ਬੈਠ ਕੇ ਉੱਚੀ ਉੱਚੀ ਪਾਣੀ ਗਾ ਗਾ ਕੇ। ਉਹ ਕਈਆਂ ਨੇ ਕਹਿਣਾ ਵੀ ਬੀਬੀ ਅਸੀਂ ਤਾਂ ਹੁਣੇ ਸੁੱਤੇ ਹਾਂ। ਕਹਿੰਦੀ ਸੁੱਤੇ ਦਾ ਇੱਕ ਦਿਨ ਤੁਸੀਂ ਜਾ ਕੇ ਸੌਂਏ ਜਾਣਾ, ਬਾਣੀ ਤੁਸੀਂ ਰੋਜ਼ ਸੁਣਨੀ ਹੈ, ਸੁਣੋ, ਸੌਂ ਵੀ ਜਾਓ ਵਿੱਚ ਸੁਣੀ ਜਾਓ। ਉਹ ਬੇਪਰਵਾਹ ਸੀ ਉਹਦਾ ਜੀਵਨ। ਉਹਦੇ ਬੱਚਿਆਂ ਨੇ, ਇਹਨਾਂ ਦੇ ਭਰਾਵਾਂ ਨੇ ਕਈ ਵਾਰੀ ਉਹਨੂੰ ਕਾਫੀ ਰਕਮ ਦੇ ਦੇਣੀ, ਬੇਬਿਆ ਖਰਚਣੀ, ਬੇਬਿਆ ਖਰਚਣੀ। ਉਹਨੇ ਇੱਕੋ ਗੱਲ ਕਹਿਣੀ, ਤੁਹਾਨੂੰ ਮੇਰਾ ਕਲੀਆਂ ਵਾਲਾ ਪਾਤਸ਼ਾਹ, ਹੋਰ ਗੱਲ ਕੋਈ ਨਾ ਕਹਿਣੀ। ਤੁਹਾਨੂੰ ਧੰਨਵਾਦ ਕੋਈ ਨੀ ਕਰਨਾ, ਅਸੀਂ ਤਾਂ ਧੰਨਵਾਦ ਕਰਨ ਲੱਗ ਜਾਂਦੇ। ਇੱਕ ਦਿਨ ਉਹ ਕਹਿਣ ਲੱਗੇ, ਕਹਿੰਦੇ ਬੇਬੇ ਅਸੀਂ ਪੈਸੇ ਦਿੰਦੇ ਹਾਂ, ਤੂੰ ਕਦੇ ਤਾਂ ਕਹਿ ਰਿਹਾ ਕਰ ਵੀ ਤੁਸੀਂ ਬਹੁਤ ਚੰਗੇ। ਕਹਿੰਦੇ ਤੁਸੀਂ ਤਾਂ ਉਹਨਾਂ ਨੇ ਤਾਂ ਪੈਸੇ ਦੇਣ ਵਾਲੇ, ਮੇਰਾ ਕਲੰਗੇ ਵਾਲਾ ਕਿੱਥੇ ਚਲਾ ਗਿਆ, ਮੇਰਾ ਮਾਲਕ ਕਿੱਥੇ ਗਿਆ, ਉਹ ਤੁਹਾਨੂੰ ਪ੍ਰੇਰਦਾ ਤਾਂ ਤੁਸੀਂ ਲੈ ਕੇ ਦਿੰਦੇ, ਮੈਂ ਤੁਹਾਡੇ ਤੁਹਾਨੂੰ ਧੰਨ ਕਹਾਂ, ਕੋਹਨੂੰ ਧੰਨ ਕਹਾਂ। ਇਹ ਨਿਸ਼ਚਾ ਹੁੰਦਾ ਜਿਹਦੇ ਨਿਸ਼ਚੇ ਦੇ ਅੰਦਰ ਪਰਮੇਸ਼ਰ ਵੱਸ ਗਿਆ, ਉਹ ਹਰ ਬਲਤ ਐਡੇ ਬੜੇ ਨੂੰ ਛੱਡ ਕੇ ਦੁਨੀਆਂ ਦੀ ਬਤਾਜੀ ਚੱਕੇ, ਨਹੀਂ ਇਹ ਨਹੀਂ ਹੋ ਸਕਿਆ ਗਾ। ਸੋ ਮਹਾਰਾਜ ਕਹਿੰਦੇ ਪਿਆਰਿਓ, ਦੁੱਖਾਂ ਦਾ ਕਾਰਨ ਇਹ ਹੈ, ਹਰ ਤਪੰਦਾ ਤਿਸ ਲੱਗੇ ਨਾਏ ਨਾ ਜਿਨ੍ਹਾਂ ਪਾਸ, ਜਿਨ੍ਹਾਂ ਦੇ ਅੰਦਰ ਨਾਮ ਨਹੀਂ ਹੈ, ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦੀ ਯਾਦ ਨਹੀਂ ਹੈ, ਉਹਨੂੰ ਇਹ ਤਪਸ਼ ਵਰਗਾ ਜੀਵਨ ਲੱਗਦਾ। ਜਗਜੀਵਨ ਪੁਰਖ ਤਿਆਗ ਹੈ ਮਾਨਸ ਦੀ ਆਸ, ਮਨੁੱਖਾਂ ਦੀ ਆਸ ਕਰਦਾ ਤੇ ਵੈਗੁਰੂ ਨੂੰ ਤਿਆਗ ਕੀ ਬੈਠਾ। ਕਹਿੰਦੇ ਹਾੜ ਫਿਰ ਸੁਹਾਵਾ ਕਿਹਨੂੰ ਲੱਗਦਾ, ਜਿਹਦੇ ਚਰਨਾਂ ਚਿੱਤ ਵਿੱਚ ਚਰਨ ਵਸ ਗਏ ਵੈਗੁਰੂ ਦੇ। ਸੋ ਇਹ ਮਹੀਨੇ ਨੂੰ ਧਿਆਨ ਨਾਲ ਹੁਣ ਸੁਣਿਓ, ਹੁਕਮਨਾਮੇ ਤੋਂ ਬਾਅਦ ਆਏਗਾ। ਬਹੁਤ ਵਾਰੀ ਇਹਦੇ ਉੱਤੇ ਬੋਲੇ ਹਾਂ, ਇੱਕ ਪੁਸਤਕ ਹੁਣ ਛਪ ਰਹੀ ਹੈ, ਹੋਵਾ ਆਨੰਦ ਗਣਾ, ਉਹਦੇ ਵਿੱਚ ਇਹ ਗੱਲਾਂ ਖੋਲ ਖੋਲ ਕੇ ਲਿਖੀਆਂ ਹੋਈਆਂ ਨੇ, ਜਿਹੜੇ ਸ਼ੌਕ ਵਾਲੇ ਬੰਦੇ ਆ ਉਹ ਪੜ੍ਹੋ। ਲੇਕਿਨ ਇਹ ਬਾਣੀ ਇੰਨੀ ਅਗਾਧ ਬੋਧ, ਕੋਈ ਬੰਦਾ ਇਹਦਾ ਥਾਂ ਪਾ ਨਹੀਂ ਸਕਦਾ, ਇੱਕ ਤੁਕਦਾ ਹੀ ਨਹੀਂ ਪਾ ਸਕਦਾ। ਹੁਣ ਬਾਕੀ ਕੀ ਕਰੇ, ਡਾਕਟਰ ਸਵਾਮੀ ਰਾਮ ਜੀ ਅਨੁਵਾਦ ਕਰਨ ਲੱਗ ਗਏ, ਉਹਨਾਂ ਨੇ ਕਿਹਾ, ਕਹਿੰਦੇ ਵੀ ਇਹ ਤਾਂ ਇੱਕ ਇੱਕ ਅੱਖਰ ਜਿਹੜਾ ਫਿਲਾਸਫੀ ਹੈ, ਕੌਣ ਹੈ ਬੰਦਾ ਜਿਹੜਾ ਦੁਨੀਆਂ ਚ ਇਹਦਾ ਅਨੁਵਾਦ ਕਰ ਦੂ ਨਾ। ਮੈਂ ਕਹਿ ਆ ਵੀ ਸਾਬਤ ਕਰ ਦੂ, ਇਹ ਤਾਂ ਹੁੰਦੀ ਨੀ, ਉਮਰਾਂ ਭਰ ਨਹੀਂ ਹੁੰਦੀ। ਸੋ ਇਹ ਬਾਣੀ ਬਹੁਤ ਹੀ ਅਗਾਧ ਬੋਧ ਹੈ, ਜਿੰਨਾ ਡੀਪ ਜਾਈ ਜਾਓ ਉਦੋਂ ਵਹਾਂ ਹੋਰ ਪਤਾ ਲੱਗ ਜਾਂਦਾ, ਹੋਰ ਜਾਈ ਜਾਓ, ਕਿਉਂਕਿ ਇਹ ਧੁਰ ਦਰਗਾਹ ਦੀ ਬਾਣੀ ਹੈ। ਇਹ ਕਵਿਤਾ ਨਹੀਂ ਹੈ, ਮੂਰਖ ਬੰਦੇ ਕਹਿੰਦੇ ਨੇ, ਗੁਰੂ ਨਾਨਕ ਦੇਵ ਦੀ ਕਵਿਤਾ, ਸ਼ਾਇਰ ਗੁਰੂ ਨਾਨਕ ਦੇਵ, ਨਾਸਤਕ ਬੰਦੇ ਸਭ ਦਾ ਨਿਸ਼ਚਾ ਵਿਗਾੜ ਦਿੰਦੇ ਨੇ ਐਸੇ ਬੰਦੇ। ਸੋ ਇਸ ਕਰਕੇ ਆਪ ਦੂਰ ਦਰਾਜ ਤੋਂ ਆਏ ਹੋ, ਇੱਕ ਉਪਦੇਸ਼ ਯਾਦ ਰੱਖੋ ਕਿ ਵਾਹਿਗੁਰੂ ਨੂੰ ਯਾਦ ਰੱਖੋ, ਉਹ ਤੁਹਾਡੀ ਸਹਾਇਤਾ ਹਰ ਮੈਦਾਨ ਫਤਿਹ ਕਰੂਗਾ, ਉਹਦੇ ਪ੍ਰਚਾਰ ਵਾਸਤੇ ਲੱਕ ਬੰਨੋ। ਜੋ ਆਤਮ ਮਾਰਗ ਹੈ ਇਹ ਕਿਸੇ ਦਾ ਨਹੀਂ ਹੈ, ਮੈਂ ਤਾਂ ਹੈਰਾਨ ਹੁੰਦਾ ਜਿਹੜਾ ਕਿਸੇ ਦਾ ਨਹੀਂ ਹੈ ਨਾਲੇ ਚਲੀ ਜਾਂਦਾ। ਜੇ ਕੋਈ ਬਾਬਾ ਜੀ ਦਾ ਮੈਂ ਤਾਂ ਮੰਨਿਆ ਨਹੀਂ, ਮੇਰਾ ਮੈਂ ਕਰਨਾ, ਮੇਰਾ ਤਾਂ ਆਪਣਾ ਗੁਜ਼ਾਰਾ ਇੰਡੀਪੈਂਡੈਂਟਲੀ ਬਥੇਰਾ ਸੋਹਣਾ ਹੁੰਦਾ। ਜੇ ਕਿਸੇ ਫਲਾਣੇ ਦਾ ਕੋਈ ਵੀ ਨਹੀਂ, ਉਹ ਇਹ ਤਾਂ ਤੁਹਾਡੇ ਸਾਰਿਆਂ ਦਾ, ਇਹ ਐਂ ਸਮਝ ਲਓ ਵੀ ਕੋਈ ਹੁਕਮ ਹੋਇਆ ਅਕਾਲ ਪੁਰਖ ਦਾ, ਉਹਦੇ ਹੁਕਮ ਦੇ ਮੁਤਾਬਕ ਇਹ ਚੱਲ ਪਿਆ। ਹੁਣ ਸਾਡਾ ਫਰਜ਼ ਕੀ ਬਣਦਾ, ਸਾਡਾ ਬਣਦਾ ਵੀ ਇਸ ਮੈਸੇਜ ਨੂੰ ਅਸੀਂ ਮਿਸ਼ਨਰੀ ਬਣ ਕੇ ਘਰ ਘਰ ਪਹੁੰਚਾਈਏ। ਆਪਣੇ ਘਰਾਂ ਚ ਤਾਂ ਪਹੁੰਚਾਉਣਾ ਹੀ ਹੈ, ਆਪਣੇ ਗੁਆਂਢੀਆਂ ਦੇ, ਹਿੰਦੂਆਂ ਦੇ, ਮੁਸਲਮਾਨਾਂ ਦੇ, ਈਸਾਈਆਂ ਦੇ। ਇੰਗਲਿਸ਼ ਚ ਆ ਜਾਏਗਾ ਛੇਤੀ ਦੀ ਗਈ, ਬਹੁਤਾ ਚਿਰ ਨਹੀਂ ਹੋਣ ਲੱਗਣਾ, ਉਸ ਵੇਲੇ ਪ੍ਰਦੇਸ਼ਾਂ ਵਿਚ ਵੀ ਬੱਚਿਆਂ ਨੂੰ ਜਾ ਕੇ ਗਾਈਡ ਕਰੇਗਾ। ਇਹਦੇ ਵਿਚ ਸੌਥਿਆਂ ਨੇ ਇੱਕ ਮਤ ਹੈ, ਸਾਨੂੰ ਹਾਲ ਤੱਕ 2 ਸਾਲ 2 ਮਹੀਨੇ ਹੋ ਗਏ, ਸਾਰੀਆਂ ਚਿੱਠੀਆਂ ਸਿਆਣਿਆਂ ਨਹੀਂ ਆਈਆਂ। 2 ਚਿੱਠੀਆਂ ਆਈਆਂ ਮੂਰਖ ਆਪੋ ਆਪਣੀ, ਜਾਂ 3 ਆਈਆਂ, ਇਹ ਤੋਂ ਵੱਧ ਨਹੀਂ ਆਈਆਂ। ਬਾਕੀ 31,000 ਦੇ ਵਿੱਚੋਂ ਜੇ ਦੋ ਤਿੰਨ ਨੇ ਆਪਣੀ ਮਨ ਦੀ ਮੱਤ ਲਈ ਉਹਨੂੰ ਡਾਕਟਰ ਸਾਹਿਬ ਨੇ ਲਿਖਿਆ ਵੀ ਤੁਹਾਨੂੰ ਸਮਝਾਓ ਕਿਹੜੀ ਗੱਲ ਲਿਖੀ ਹੈ, ਗਲਤ ਹੈ ਤੁਹਾਡੀ, ਆਪਣੇ ਆਪ ਨੂੰ ਕਰੈਕਟ ਕਰੋ। ਹੈ ਨਹੀਂ ਇਹ ਗੁਰੂ ਦੀ ਬਾਣੀ ਹੈ, ਹੋਰ ਬਾਣੀ ਦੇ ਹੱਥ ਨੇ ਉਹ ਬੜੇ ਸੈਂਟੀਫਿਕ ਢੰਗ ਨਾਲ ਨੇ, ਜਿਹੜੇ ਸਾਡੇ ਛੋਟੀ ਤੇ ਛੋਟੀ ਪੜ੍ਹਾਈ ਵਾਲੇ ਦੀ ਵੀ ਸਮਝ ਆ ਜਾਣ। ਔਖੀ ਤੇ ਔਖੀ ਫਲਾਸਫੀ ਹੈ ਜਿਹਨੂੰ ਸਭ ਤੋਂ ਔਖੀ ਕਹਿੰਦੇ ਨੇ, ਬ੍ਰਹਮ ਵਿਦਿਆ ਸਭ ਤੋਂ ਔਖੀ ਹੁੰਦੀ, ਲੇਕਿਨ ਉਹ ਇੰਨੀ ਸੌਖੀ ਬਣ ਕੇ ਸਾਡੇ ਕੋਲ ਆ ਰਹੀ ਹੈ ਕਿ ਸਾਡੀ ਸਮਝ ਪੈ ਜਾਵੇ, ਅਸੀਂ ਮੰਨ ਲਈਏ। ਜੇ ਮਨ ਮੰਨ ਜਾਵੇ ਸਾਡਾ ਇਹਨਾਂ ਗੱਲਾਂ ਬਚਣਾ ਦੇ ਉੱਤੇ, ਤਾਂ ਮਹਾਰਾਜ ਕਹਿੰਦੇ ਮੰਨੇ ਕੀ ਗੱਤ ਕਹੀ ਨਾ ਗਏ, ਜੇ ਕੋ ਪੈ ਪਿੱਛਾ ਪਿੱਛਾ ਇਕਾਲਤ ਕਰਨ ਲਿਖਣਾ। ਐਸੀ ਅਵਸਥਾ ਹੈ, ਸੋ ਇਸ ਕਰਕੇ ਤੁਹਾਡੀ ਸੇਵਾ ਤੁਹਾਡੀ ਲਗਨ ਬਹੁਤ ਫਲਦਾਇਕ ਹੋ ਜਾਏਗੀ ਜਦ ਤੁਸੀਂ ਇਸ ਦੇ ਗਾਂ ਤੇ ਗਾਂ ਮੈਂਬਰ ਬਣਾਈ ਜਾਓਗੇ। ਇਹ ਨਹੀਂ ਵੀ ਅਸੀਂ ਬਣਾਉਣੇ ਹੈ, ਗਾਂ ਕਾਇਮ ਕਰੀ ਜਾਓ, ਉਹ ਤੋਂ ਗਾਂ ਫੇਰ ਕਾਇਮ ਕਰੀ ਜਾਓ। ਪਰ ਨਿਖੇਧ ਚੀਜ਼ਾਂ ਜਿਹੜੀਆਂ ਨੇ ਨਾ ਨਾਸਤਕ, ਇੱਥੇ ਲਹਿਰਾਂ ਚੱਲਦੀਆਂ ਸੀ, ਨਾਸਤਕ ਹੁਣ ਵੀ ਚੱਲਦੀ ਹੈ। ਉਹ ਕੀ ਕਰਦੇ ਸੀ, ਉਹਨਾਂ ਦੇ ਜਿਹੜੇ ਆਚਾਰਿਆ ਸੀ ਗੁਰੂ, ਉਹ ਕਹਿੰਦੇ ਦੋ ਬੰਦੇ ਲਿਆਓ ਤੁਸੀਂ ਮਹੀਨੇ ਚ, ਦੋ ਆ ਗਏ। ਉਹਨਾਂ ਨੂੰ ਕਹਿੰਦੇ ਹੁਣ ਤੁਸੀਂ ਦੋ ਲਿਆਓ, ਉਹ ਅਗਲਿਆਂ ਨੂੰ ਫੇਰ ਦੋ ਫੇਰ ਦੋ ਫੇਰ ਦੋ, ਉਹ ਕਹਿੰਦੇ ਸਾਲ ਭਰ ਦੋ ਦੋ ਲਿਆਈ ਜਾਓ। ਗਿਣਤੀ ਕਰੀ ਸਰਕਾਰੀ ਫਿਕਰਾਂ ਨਾਲ ਵੀ ਉਹ ਤਾਂ ਜੀ 14 ਲੱਖ ਹੋ ਗਏ। ਕੋਈ ਥਿਊਰੀ ਨੀ, ਕੋਈ ਫਿਲਾਸਫੀ ਨੀ ਹੈ। ਈਟ ਡਰਿੰਕ ਐਂਡ ਬੀ ਮੈਰੀ ਫਾਰ ਵੀ ਸ਼ੈਲ ਹੈਵ ਟੂ ਡਾਈ, ਇੱਥੋਂ ਗਾਂ ਉਹ ਸੋਚਦੇ ਨੀ, ਬਾਣੀ ਉਹ ਨੀ ਸੀ ਪੜ੍ਹਦੇ, ਕੀਰਤਨ ਉਹ ਨੀ ਸੀ ਸੁਣਦੇ, ਗੁਰੂ ਦੀ ਬਾਣੀ ਨੂੰ ਉਹ ਦੇਖਣਾ ਵੀ ਪਸੰਦ ਨੀ ਸੀ ਕਰਦੇ। ਉਹ 16-17 ਲੱਖ ਚ ਚਲਿਆ ਗਿਆ। ਇਹ ਤਾਂ ਪਿਆਰੀ ਉਹ ਆਪ ਤਾਰਪੁਰ ਦੀ ਬਾਣੀ ਹੈ, ਉਹਦਾ ਸਾਰਾ ਤੋਂ ਸਾਰਾ ਹੋ ਰਿਹਾ। ਇਹ ਤਾਂ ਕਰੋੜਾਂ ਵਿੱਚ ਜਾਣਾ ਚਾਹੀਦਾ, ਸੈਂਟੀਫਿਕ ਢੰਗ ਨਾਲ ਇਹ ਜਾ ਚੁੱਕਿਆ। 4.5 ਕਰੋੜ ਮੈਂਬਰ ਹੈ ਇੰਟਰਨੈਟ ਦਾ। ਉਹ ਜਿਉਂ ਜਿਉਂ ਇਹਦਾ ਪਸਾਰਾ ਵਧੀ ਜਾਊ, ਪਤਾ ਲੱਗੀ ਜਾਊ, ਕੰਪਿਊਟਰ ਦੇ ਕੋਡ ਨੇ ਦੱਬ ਲੈਂਦਾ, ਉਹਦੇ ਵਿੱਚ ਆਪੇ ਹੀ ਪ੍ਰਿੰਟ ਹੋ ਕੇ ਉੱਥੇ ਆ ਜਾਂਦਾ। ਵਧਣਾ ਤਾਂ ਇਹਨੇ ਹੈ ਹੀ, ਪਰ ਜਿਹੜੀ ਸਾਤੋਂ ਸੇਵਾ ਹੋ ਜਾਏਗੀ ਉਹ ਸਾਡੇ ਲੇਖੇ 'ਚ ਪੈ ਜਾਏਗੀ। ਸੋ ਇਸ ਗੱਲ ਦਾ ਵੀ ਧਿਆਨ ਰੱਖੋ, ਜਿਹੜੇ ਮੈਂ ਬੇਨਤੀਆਂ ਅੱਜ ਕੀਤੀਆਂ ਉਹਨਾਂ ਦਾ ਵੀ ਧਿਆਨ ਰੱਖੋ। ਇਸ ਤਰ੍ਹਾਂ ਦੇ ਨਾਲ ਆਪਣਾ ਜੀਵਨ ਸਫਲ ਹੋ ਜਾਏਗਾ। ਹੁਣ ਸਾਰੇ ਪ੍ਰੇਮੀ ਨਾਲ ਸਾਬਤ ਵੱਲੋਂ ਭਾਈ ਤੀਜਾ ਮੰਦਿਰ ਕਿਉਂ ਗਿਆ।